And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਤੁਹਾਡਾ ਸਵਾਗਤ ਹੈ, ਗੁੱਡ ਮਾਰਨਿੰਗ।
ਵਿਜੇ ਜੀ ਤੁਹਾਡਾ ਵੀ ਸਵਾਗਤ ਹੈ, ਵੈਰੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਸੁਣਾਓ ਨਵੀਂ ਤਾਜੀ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਾਸੂ ਜੀ ਠੀਕ ਠਾਕ ਆ। ਯਾਰ ਹੁਣੇ ਹੁਣੇ ਮਾਰਕ ਕਾਰਨੀ ਦੀ ਇੱਕ ਟਵੀਟ ਦਾ ਜ਼ਿਕਰ ਹੋ ਰਿਹਾ। ਮੈਟ ਜਨਰੋ, ਇਹ ਤਾਂ ਕੰਜ਼ਰਵੇਟਿਵ ਐਮ ਪੀ ਉਹੀ ਸੀਗੇ ਜਿਨ੍ਹਾਂ ਨੇ ਕਹਿਤਾ ਸੀ ਕਿ ਮੈਂ ਅਗਲੇ ਸਾਲ ਪਾਰਟੀ ਵੀ ਛੱਡ ਰਿਹਾ ਅਤੇ ਸਿਆਸਤ ਵੀ ਛੱਡ ਦੇਣੀ ਆ। ਮਾਰਕ ਕਾਰਨੀ ਨੇ ਟਵੀਟ ਕੀਤੀ, ਆਈ ਐਮ ਓਨਰ ਟੂ ਵੈਲਕਮ ਮੈਟ ਜਨਰੋ ਟੂ ਦੀ ਗਵਰਨਮੈਂਟ।
ਚਲੋ ਵਧਾਈਆਂ ਹੋ ਗਈਆਂ।
ਏਦਾਂ ਨਾ ਕਹੋ, ਤੁਸੀਂ ਜੇ ਵਧਾਈਆਂ ਕਹਿੰਦੇ ਹੋ ਫਿਰ ਸਾਰਿਆਂ ਨੇ ਕਹਿਣਾ ਅੱਛਾ ਅੱਛਾ ਹੁਣ ਪਤਾ ਲੱਗਾ ਵੀ ਵਾਸੂ ਜੀ ਕਿਹੜੇ ਵੱਲਦੇ ਨੇ।
ਨੋ ਨੋ, ਯੂ ਨੋ ਵਾਟ ਆਈ ਮੀਨ।
ਆਈ ਨੋ, ਆਈ ਨੋ ਵਾਟ ਯੂ ਮੀਨ।
ਲਿਸਨਰਸ ਵੀ ਪਤਾ,
ਆਈ ਨੋ ਵਾਟ ਯੂ ਮੀਨ। ਮੈਨੂੰ ਤਾਂ ਪਤਾ ਵਾਸੂ ਜੀ।
ਸੋ ਮਾਰਕ ਕਾਰਨੀ,
ਸੋ ਮੈਟ ਜਨਰੋ ਜਿਹੜੇ ਕਿ ਅਲਬਰਟਾ ਤੋਂ ਮੈਂਬਰ ਆਫ ਪਾਰਲੀਮੈਂਟ ਸਨ, ਇਹ ਉਹੀ ਨੇ ਜਿਨ੍ਹਾਂ ਨੇ ਦੱਸਿਆ ਸੀ ਕਿ ਕੰਜ਼ਰਵੇਟਿਵ ਕੁਝ ਸਟਾਫਰਸ ਨੇ ਆ ਕੇ ਬੜੀ ਇਹਨਾਂ ਦੇ ਨਾਲ ਐਗਰੈਸਿਵ ਗੱਲਬਾਤ ਕੀਤੀ ਸੀ, ਅਤੇ ਕਿਉਂਕਿ ਇਹਨਾਂ ਦੇ ਉੱਪਰ ਵੀ ਸ਼ੱਕ ਇਹ ਸੀ ਵੀ ਇਹ ਵੀ ਕਿਤੇ ਫਲੋਰ ਕ੍ਰੋਸ ਕਰਕੇ ਲਿਬਰਲ ਪਾਰਟੀ ਜੁਆਇਨ ਨਾ ਕਰ ਲੈਣ। ਜਦੋਂ ਬਜਟ ਤੋਂ ਬਾਅਦ ਵਾਲੀ ਗੱਲ ਸੀ ਨਾ, ਇੱਕ ਮੈਂਬਰ ਨੇ ਉਦੋਂ ਫਲੋਰ ਕ੍ਰੋਸ ਕਰਕੇ ਬਜਟ ਵਾਲੇ ਦਿਨ ਹੀ ਲਿਬਰਲ ਪਾਰਟੀ ਨੂੰ ਜੁਆਇਨ ਕਰ ਲਿਆ ਸੀ। ਮੈਟ ਜਨਰੋ ਨੇ ਲੇਟਰ ਇਨ ਨਵੰਬਰ ਇਹ ਗੱਲ ਆਖੀ ਸੀ ਕਿ ਉਹ 2026 ਦੇ ਵਿੱਚ ਸਿਆਸਤ ਤੋਂ ਵੀ ਲਾਂਭੇ ਹੋ ਜਾਣਗੇ ਅਤੇ ਪਾਰਟੀ ਵੀ ਛੱਡ ਦੇਣਗੇ ਅਤੇ ਸਿਆਸਤ ਵੀ ਛੱਡ ਦੇਣਗੇ, ਵੀ ਕੰਜ਼ਰਵੇਟਿਵ ਪਾਰਟੀ ਛੱਡਣਗੇ ਅਤੇ ਪੋਲੀਟਿਕਸ ਵੀ ਛੱਡਣਗੇ। ਪਰ ਅੱਜ ਕਹਾਣੀ ਬਦਲ ਗਈ ਆ।
ਪਹਿਲਾਂ ਇਹ ਗੱਲ ਚੱਲਦੀ ਸੀ ਵੀ ਸ਼ਾਇਦ ਇਹ ਫਲੋਰ ਕ੍ਰੋਸ ਕਰਨਗੇ, ਫਿਰ ਖਬਰਾਂ ਅੰਦਰ ਖਾਤੇ ਆਈਆਂ ਕਿ ਇਹਨਾਂ ਨੂੰ ਕੰਜ਼ਰਵੇਟਿਵਸ ਵੱਲੋਂ ਕੁਝ ਧਮਕੀਆਂ ਵਗੈਰਾ ਦਿੱਤੀਆਂ ਗਈਆਂ।
There will be consequences.
ਅਤੇ ਫਿਰ ਇਹਨਾਂ ਨੇ ਕਿਹਾ ਸੀ ਚਲੋ ਠੀਕ ਆ, ਫਿਰ ਮੈਂ ਸਿਆਸਤ ਤੋਂ ਲਾਂਭੇ ਹੋ ਰਿਹਾ, ਐਮ ਪੀ ਦਾ ਅਹੁਦਾ ਵੀ ਛੱਡ ਦੇਵਾਂਗਾ ਅਤੇ ਮੈਂ ਕੌਕਸ ਵੀ ਛੱਡ ਦੇਣੀ ਹੈ। ਹੁਣ 10 ਕੁ ਮਿੰਟ ਪਹਿਲਾਂ ਮਾਰਕ ਕਾਰਨੀ ਨੇ ਇਹ ਟਵੀਟ ਕੀਤੀ ਆ, ਐਕਸ ਦੇ ਉੱਤੇ ਉਹਨਾਂ ਨੇ ਪੋਸਟ ਪਾਈ ਆ, ਅਤੇ ਉਹਦੇ 'ਚ ਉਹਨਾਂ ਨੇ ਇਹ ਵੀ ਦੱਸਿਆ ਕਿ ਮੈਟ ਜਨਰੋ ਸਪੈਸ਼ਲ ਐਡਵਾਈਜ਼ਰ ਔਨ ਇਕਨੋਮਿਕ ਐਂਡ ਸਿਕਿਉਰਿਟੀ ਪਾਰਟਨਰਸ਼ਿਪਸ ਹੋਣਗੇ। ਸੋ ਕਹਿੰਦੇ ਕਿ ਇਹਦੇ ਨਾਲ ਸੋ ਮੈਟ ਜਨਰੋ ਦਾ ਉਹਨਾਂ ਨੇ ਕਾਫੀ ਸਾਰਾ ਉਹਨਾਂ ਨੇ ਬਾਇਓ ਲਿਖਿਆ ਕਿ ਉਹਨਾਂ ਦਾ ਕੀ ਤਜਰਬਾ ਰਿਹਾ ਹੈ। ਅਤੇ ਉਹ ਪਹਿਲਾਂ ਕਹਿੰਦੇ ਕੈਨੇਡਾ UK ਇੰਟਰ ਪਾਰਲੀਮੈਂਟਰੀ ਐਸੋਸੀਏਸ਼ਨ ਦੇ ਵਾਈਸ ਚੇਅਰ ਰਹੇ ਨੇ ਅਤੇ ਕੈਨੇਡਾ ਏਸ਼ੀਅਨ ਪਾਰਲੀਮੈਂਟਰੀ ਗਰੁੱਪ ਦੇ ਫਾਊਂਡਰ ਰਹੇ ਨੇ। ਇਸ ਤਰ੍ਹਾਂ ਉਹਨਾਂ ਦੇ ਕਹਿੰਦੇ ਕਾਫੀ ਸਾਰੀਆਂ ਉਹਨਾਂ ਦੀਆਂ ਪਹਿਲਾਂ ਉਹਨਾਂ ਦੇ ਕਾਫੀ ਸਾਰੇ ਯੋਗਦਾਨ ਨੇ।
ਨੇਟੋ ਦੇ ਵਿੱਚ ਜਿਹੜੇ ਨੇਟੋ ਮੁਲਕਾਂ ਦੇ ਵਿੱਚ ਲਾਅ ਮੇਕਰਸ ਨੇ, ਜਾਂ ਯੂਰਪ, ਏਸ਼ੀਆ, ਅਫਰੀਕਾ ਅਤੇ ਯੂਨਾਈਟਿਡ ਸਟੇਟਸ ਜਾਂ OECD OSCE ਮੁਲਕਾਂ ਦੇ ਵਿੱਚ ਜਿਹੜੇ ਲਾਅ ਮੇਕਰਸ ਨੇ, ਉਹਨਾਂ ਦੇ ਨਾਲ ਰਿਲੇਸ਼ਨਸ਼ਿਪਸ ਬਿਲਡ ਕਰਨ ਦਾ ਇਹਦਾ ਚੰਗਾ ਖਾਸਾ ਤਜਰਬਾ ਹੈ। ਅਤੇ ਕਹਿੰਦੇ ਐਜ਼ ਅ ਨਿਊ ਸਪੈਸ਼ਲ ਐਡਵਾਈਜ਼ਰ ਔਨ ਇਕਨੋਮਿਕ ਐਂਡ ਸਿਕਿਉਰਿਟੀ ਪਾਰਟਨਰਸ਼ਿਪਸ, ਮੈਟਸ ਲੀਡਰਸ਼ਿਪ ਵਿਲ ਕੰਟਰੀਬਿਊਟ ਟੂ ਸਟਰੈਂਥਨਿੰਗ ਕੈਨੇਡਾਜ਼ ਅਲਾਇੰਸਿਸ ਐਂਡ ਟ੍ਰੇਡ ਪਾਰਟਨਰਸ਼ਿਪਸ, ਐਡਵਾਂਸਿੰਗ ਕੈਨੇਡਾਜ਼ ਲੀਡਰਸ਼ਿਪ ਇਨ ਗਲੋਬਲ ਸਿਕਿਉਰਿਟੀ ਕੋਆਪਰੇਸ਼ਨ ਐਂਡ ਬਿਲਡਿੰਗ ਆਰ ਸਟਰੈਂਥ ਐਟ ਹੋਮ।
ਅਤੇ ਉਹ ਪਹਿਲਾਂ ਸ਼ੈਡੋ ਮਿਨਿਸਟਰ ਫਾਰ ਸਪਲਾਈ ਚੇਨਸ, ਇਨੋਵੇਸ਼ਨ, ਇਨਫਰਾਸਟਰਕਚਰ, ਹੈਲਥ ਐਂਡ ਹਾਊਸਿੰਗ ਰਹਿ ਚੁੱਕੇ ਨੇ। ਸੋ ਬੜਾ ਤਜਰਬਾ ਉਹਨਾਂ ਦਾ। ਪਹਿਲੀ ਵਾਰ ਉਹ ਐਲਬਰਟਾ ਦੇ ਲੈਜਿਸਲੇਚਰ ਵਿੱਚ ਇਲੈਕਟ ਹੋਏ ਸੀ ਬਤੌਰ MLA 2012 ਦੇ ਵਿੱਚ, ਅਤੇ ਕੈਨੇਡੀਅਨ ਪਾਰਲੀਮੈਂਟ ਵਿੱਚ ਉਹ ਪਹੁੰਚੇ ਸਨ 2015 ਦੇ ਵਿੱਚ। ਸੋ ਮੈਟ ਜਨਰੋ ਹੁਣ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਨੇ। ਸੋ ਅਸੀਂ ਕੱਲ੍ਹ ਹੀ ਗੱਲ ਕਰ ਰਹੇ ਸੀ ਕਿ ਤਿੰਨ ਤਾਂ ਦੇਖੋ ਬਾਈ ਇਲੈਕਸ਼ਨ ਹੋਣੇ ਆ,
ਹਾਂਜੀ,
ਤਿੰਨ ਜਿਹੜੀਆਂ ਸੀਟਾਂ। ਸੋ 2 ਸੀਟਾਂ ਖਾਲੀ ਕੀਤੀਆਂ ਲਿਬਰਲ MPs ਨਹੀਂ, ਇੱਕ ਜੋ ਟੈਰਾਬੋਨ ਵਾਲੀ ਸੀਟ ਆ ਜਿਹਦਾ ਇਲੈਕਸ਼ਨ ਰੱਦ ਕਰ ਦਿੱਤਾ ਗਿਆ
ਸੁਪਰੀਮ ਕੋਰਟ ਨੇ।
ਸੋ ਤਿੰਨ ਇਹ ਬਾਈ ਇਲੈਕਸ਼ਨ ਹੋਣੇ ਨੇ। ਇਹਨਾਂ ਵਿੱਚੋਂ 2 ਸੀਟਾਂ ਲਗਭਗ ਤੈਅ ਨੇ ਕਿ ਲਿਬਰਲਸ ਦੇ ਕੋਲ ਵਾਪਸ ਆ ਜਾਣਗੀਆਂ, ਓਨਟੈਰੀਓ ਵਾਲੀਆਂ। ਟੈਰਾਬੋਨ ਵਾਲਾ ਮਾਮਲਾ ਥੋੜ੍ਹਾ ਫਸਵਾਂ ਹੋਏਗਾ। ਜੇ ਆਪਾਂ ਅਜ਼ਿਊਮ ਕਰੀਏ ਕਿ ਇਹ ਤਿੰਨੋਂ ਸੀਟਾਂ ਲਿਬਰਲਸ ਦੇ ਕੋਲ ਆ ਜਾਣ, ਤਾਂ ਸੀਟਾਂ ਵੱਧ ਕੇ 168 ਤੋਂ 171 ਹੋ ਜਾਣਗੀਆਂ। ਤੇ ਹੁਣ ਮੈਟ ਜਨਰੋ ਵੀ ਆ ਗਏ ਨੇ, ਮਤਲਬ ਸੀਟਾਂ 172 ਹੋ ਗਈਆਂ ਨੇ, ਜੋ ਕਿ ਮੈਜੋਰਿਟੀ ਦਾ ਮੈਜੀਕਲ ਨੰਬਰ ਹੈ। ਸੋ 172 ਦਾ ਅੰਕੜਾ। ਸੋ ਜੇ ਸਾਰੇ ਬਾਈ ਇਲੈਕਸ਼ਨ ਲਿਬਰਲਸ ਦੇ ਹੱਕ ਵਿੱਚ ਆਉਂਦੇ ਨੇ, ਤਾਂ ਸੀਟਾਂ 171 ਹੁੰਦੀਆਂ। ਉਹਦੇ ਵਿੱਚ ਮੈਟ ਜਨਰੋ ਦੀ ਸੀਟ ਜੋੜੋਗੇ 172 ਹੋ ਜਾਣਗੀਆਂ, ਮਤਲਬ
ਰੇਜ਼ਰ ਥਿਨ ਮੈਜੋਰਿਟੀ
ਹੋ ਗਈ। ਤੇ ਬਾਈ ਇਲੈਕਸ਼ਨ ਦਾ ਜਿਹੜਾ ਜਿਹੜਾ ਸਨੈਪ ਇਲੈਕਸ਼ਨ ਦਾ ਜੋ ਇੱਕ ਗੱਲਬਾਤ ਚੱਲਦੀ ਸੀ ਕਿ ਇੱਕ ਸੰਭਾਵਨਾ ਸੀ, ਉਹ ਹੁਣ ਮਿਲਦਾ ਕਿ ਖਾਰਜ ਹੋ ਜਾਏਗੀ।
ਅਤੇ ਦੂਜੀ ਗੱਲ ਇਹ ਆ ਵਾਸੂ ਜੀ ਕਿ ਇਸ ਸਾਰੀ ਗੱਲ ਦੇ ਵਿੱਚ ਹੁਣ ਇਹ ਪੀਅਰ ਪੋਲੀਐਫ ਦਾ ਲੀਡਰਸ਼ਿਪ ਰਿਵਿਊ ਹੋ ਕੇ ਹਟਿਆ ਐਟ ਦੀ ਐਂਡ ਆਫ ਜਨਵਰੀ, ਅਤੇ ਉਸ ਤੋਂ ਬਾਅਦ ਇਹ ਸੀ ਕਿ ਜਿੰਨਾ ਇੱਕ ਸਟਰੋਂਗ ਸਪੋਰਟ ਪੀਅਰ ਪੋਲੀਐਫ ਨੂੰ ਪਾਰਟੀ ਦੇ ਡੈਲੀਗੇਟਸ ਨੇ ਦਿਖਾਈ ਆ, ਵੀ ਉਹ ਤੋਂ ਬਾਅਦ ਜਿਹੜੀ ਕੋਈ ਇਹ ਗੱਲਬਾਤ ਸੀਗੀ ਪੀਅਰ ਪੋਲੀਐਫ ਦੀ ਲੀਡਰਸ਼ਿਪ ਨੂੰ ਲੈ ਕੇ ਖਦਸ਼ੇ, ਉਹ ਉਹਨਾਂ ਨੂੰ ਠੱਲ ਪੈਣੀ ਆ। ਪਰ ਦੂਜੀ ਉਹਦੇ ਨਾਲ ਇੱਕ ਕਾਊਂਟਰ ਗੱਲ ਇਹ ਵੀ ਚੱਲਦੀ ਸੀ ਕਿ ਬਹੁਤ ਸਾਰੇ ਅਜਿਹੇ MP ਨੇ ਜਿਹੜੇ ਕਿ ਪੀਅਰ ਪੋਲੀਐਫ ਤੋਂ ਨਾ ਖੁਸ਼ ਨੇ, ਅਤੇ ਪੀਅਰ ਪੋਲੀਐਫ ਦੀ ਜੇ ਲੀਡਰਸ਼ਿਪ ਦੀ ਮਜ਼ਬੂਤੀ ਵੇਖ ਕੇ ਹੋ ਸਕਦਾ ਕਈ ਹੋਰ ਜਾਣੇ ਮੋਟੀਵੇਟ ਹੋ ਜਾਣ। ਮੈਟ ਜਨਰੋ ਵਰਗਾ ਮੈਂਬਰ ਜਿਹੜਾ ਨਵੰਬਰ ਤੱਕ ਇਹ ਕਹਿੰਦਾ ਸੀ ਕਿ ਜੀ ਮੈਨੂੰ ਤਾਂ ਧਮਕਾਇਆ ਗਿਆ, ਮੈਨੂੰ ਕਿਹਾ ਦੇਰ ਵਿਲ ਬੀ ਕੰਸੀਕੁਐਂਸਿਸ, ਉਦੋਂ ਕਈਆਂ ਦੇ ਮਨ 'ਚ ਇਹ ਗੱਲ ਵੀ ਆਈ ਸੀ ਵੀ ਪਤਾ ਨਹੀਂ ਅਜਿਹੀ ਕਿਹੜੀ ਜਾਣਕਾਰੀ ਕੰਜ਼ਰਵੇਟਿਵ ਪਾਰਟੀ ਇਸ ਬੰਦੇ ਬਾਰੇ ਰਿਲੀਜ਼ ਨਾ ਕਰ ਦੇਵੇ ਜਿਹਦੇ ਕਰਕੇ ਇਹਨਾਂ ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪਏ। ਸੋ ਉਹ ਵੀ ਇੱਕ ਬਾਕੀਆਂ ਵਾਸਤੇ ਡਿਟਰੈਂਟ ਬਣਦਾ ਕਿ ਜਿਹੜਾ ਇੱਕ ਵਿਅਕਤੀ, ਇੱਕ ਮੈਂਬਰ ਜਿਹਦੇ ਬਾਰੇ ਗੱਲ ਚੱਲ ਰਹੀ ਸੀ ਕਿ ਇਹ ਫਲੋਰ ਕ੍ਰੋਸ ਕਰ ਸਕਦਾ, ਜੇ ਤੁਹਾਨੂੰ ਇਹ ਪਤਾ ਲੱਗਦਾ ਵੀ ਇਹ ਹੁਣ ਫਲੋਰ ਕ੍ਰੋਸ ਨਹੀਂ ਕਰ ਰਿਹਾ, ਕਹਿੰਦਾ ਮੈਂ ਸਿਆਸਤ ਹੀ ਛੱਡ ਦੇਣਾ, ਮਤਲਬ ਪਾਰਟੀ ਦੇ ਕੋਲ ਕਿਸੇ ਨਾ ਕਿਸੇ ਬਾਰੇ ਜਾਂ ਸਾਰੇ ਮੈਂਬਰਸ ਬਾਰੇ ਇਹੋ ਜਿਹੀ ਕੋਈ ਜਾਣਕਾਰੀ ਹੋ ਸਕਦੀ ਹੈ ਜਿਹੜੀ ਕਿ ਜੇ ਅਸੀਂ ਫਲੋਰ ਕ੍ਰੋਸ ਕਰਨ ਦਾ ਇਰਾਦਾ ਰੱਖਿਆ ਤਾਂ ਸ਼ਾਇਦ ਸਾਨੂੰ ਆਪਣਾ ਸਿਆਸੀ ਕਰੀਅਰ ਹੀ ਖਤਮ ਕਰਨਾ ਪੈ ਜਾਵੇ। ਮੈਟ ਜਨਰੋ ਦਾ ਫਲੋਰ ਕ੍ਰੋਸ ਕਰਨਾ ਵਾਸੂ ਜੀ ਕਈ ਹੋਰਾਂ ਦੀ ਵੀ ਜ਼ਰੂਰਤ ਵਧਾ ਸਕਦਾ।
ਹਾਂ ਬਿਲਕੁਲ, ਅਸੀਂ ਇੰਡੀਆ ਵਿੱਚ ਇੱਦਾਂ ਦੇਖਿਆ ਅਨਫੋਰਚੁਨੇਟਲੀ, ਜਿਹੜਾ ਹਮੇਸ਼ਾ ਕਿਹਾ ਜਾਂਦਾ ਵੀ ਜਿਹੜੀ ਰੂਲਿੰਗ ਪਾਰਟੀ ਆ ਉਹ ਇੱਕ ਵਾਸ਼ਿੰਗ ਮਸ਼ੀਨ ਬਣ ਜਾਂਦੀ, ਜਿਵੇਂ ਕਿ ਸਾਰੇ ਜਿਹੜੇ ਪੁਰਾਣੇ ਪਾਪ ਨੇ ਉਹ ਧੁੱਲ ਜਾਇਆ ਕਰਦੇ ਆ। ਸੋ ਇਸ ਕੇਸ ਦੇ ਵਿੱਚ ਵੀ ਆਮ ਨੋਟ ਸੇਇੰਗ ਕਿ ਇਹੀ ਮਾਮਲਾ ਹੈ, ਪਰ ਪ੍ਰਤੀਤ ਇੱਦਾਂ ਹੁੰਦਾ ਕਿਉਂਕਿ ਪਹਿਲਾਂ ਜਿਹੜਾ ਕਿਹਾ ਗਿਆ ਵੀ ਉਹਨਾਂ ਨੂੰ ਦੱਸਿਆ ਗਿਆ ਦੇਰ ਵਿਲ ਬੀ ਕੋਨਸੀਕੁਐਂਸਿਸ, ਤੇ ਹੁਣ ਉਹ ਕਹਿ ਰਹੇ ਨੇ ਰਿਗਾਰਡਲੈਸ ਹੀ ਇਜ਼ ਕ੍ਰੋਸਿੰਗ ਦਾ ਫਲੋਰ ਐਂਡ ਜੁਆਇਨਿੰਗ ਦਾ ਰੂਲਿੰਗ ਪਾਰਟੀ। ਸੋ ਕੀ ਕੋਈ ਪ੍ਰੋਮਿਸਿਸ ਦਿੱਤੇ ਗਏ ਨੇ ਲੀਡਰਸ਼ਿਪ ਵੱਲੋਂ ਕਿ ਵੀ ਚਿੰਤਾ ਨਾ ਕਰੋ, ਕੋਈ ਗੱਲ ਨਹੀਂ, ਆ ਜਾਓ, ਤੁਹਾਡਾ ਧਿਆਨ ਰੱਖਾਂ।
ਇੱਕ ਹੋਰ ਇੰਟਰਸਟਿੰਗ ਗੱਲ ਇਹ ਹੈ, ਦੇਖੋ ਇਹਨਾਂ ਨੇ ਫਲੋਰ ਕ੍ਰੋਸ ਕੀਤਾ, ਇਹਨਾਂ ਪਾਰਟੀ ਹੁਣ ਸਰਕਾਰ ਜੁਆਇਨ ਕਰ ਲਈ, ਇਹਨਾਂ ਨੂੰ ਇੱਕ ਅਹੁਦਾ ਵੀ ਦੇ ਦਿੱਤਾ ਹੈ ਨਾ, ਜਿਹੜਾ ਤੁਸੀਂ ਦੱਸਿਆ ਵੀ ਪ੍ਰਧਾਨ ਮੰਤਰੀ ਨੇ ਟਵੀਟ 'ਚ ਲਿਖਿਆ, ਇਕਨੋਮਿਕ ਐਡਵਾਈਜ਼ਰ ਵਗੈਰਾ,
ਇੰਟੈਲੀਜੈਂਸ ਐਡਵਾਈਜ਼ਰ,
ਇੰਟੈਲੀਜੈਂਸ ਐਡਵਾਈਜ਼ਰ,
ਨੈਸ਼ਨਲ ਸਿਕਿਉਰਿਟੀ ਔਰ ਸਮਥਿੰਗ ਐਡਵਾਈਜ਼ਰ,
ਇਹ ਹੈਗੇ ਜੀ ਸਪੈਸ਼ਲ ਐਡਵਾਈਜ਼ਰ ਔਨ ਇਕਨੋਮਿਕ ਐਂਡ ਸਿਕਿਉਰਿਟੀ ਪਾਰਟਨਰਸ਼ਿਪਸ, ਠੀਕ ਹੈ। ਇੱਕ ਇਹਨਾਂ ਨੂੰ ਫੀਤੀ ਲਾਤੀ ਜਦੋਂ ਮਾਈਕਲ ਮਾ ਐਟ ਦੀ ਐਂਡ ਆਫ ਦ ਈਅਰ ਕੰਜ਼ਰਵੇਟਿਵ ਪਾਰਟੀ ਦੀ ਨਿਊ ਈਅਰ ਕ੍ਰਿਸਮਸ ਪਾਰਟੀ ਅਟੈਂਡ ਕਰਕੇ ਅਗਲੇ ਦਿਨ ਲਿਬਰਲ ਪਾਰਟੀ ਸ਼ਾਮਲ ਹੋ ਗਏ ਸੀ, ਨਵੇਂ ਨਵੇਂ ਲਿਬਰਲ ਪਾਰਟੀ 'ਚ ਆਏ, ਜਦੋਂ ਮਾਰਕ ਕਾਰਨੀ ਚਾਈਨਾ ਗਏ ਸੀ ਉਹਨਾਂ ਨੂੰ ਨਾਲ ਲੈ ਕੇ ਗਏ ਸੀ ਚਾਈਨਾ ਵਾਲੇ ਦੌਰੇ 'ਤੇ, ਬਾਕੀ ਦੇ ਕੰਟਿੰਜੈਂਟ ਨਾਲ ਨਵੇਂ ਨਵੇਂ ਲਿਬਰਲ ਬਣੇ, ਮਾਈਕਲ ਮਾ ਵੀ ਮਾਰਕ ਕਾਰਨੀ ਦੇ ਨਾਲ ਗਏ ਸਨ। ਸੋ ਨਵੇਂ ਆਇਆਂ ਨੂੰ ਲੁਭਾ ਕੇ ਜਿਹੜੇ ਬਾਕੀ ਸੋਚ ਰਹੇ ਨੇ ਉਹਨਾਂ ਨੂੰ ਵੀ ਇਹ ਇਸ਼ਾਰਾ ਹੁੰਦਾ ਵੀ ਦੇਖ ਲਓ ਜੇ ਆਓਗੇ ਤਾਂ ਬਹੁਤ ਹੀ ਨੇੜੇ ਵਾਲੇ ਸਰਕਲ 'ਚ ਆਓਗੇ ਪ੍ਰਧਾਨ ਮੰਤਰੀ ਦੇ।
ਅਤੇ ਦੂਸਰੇ ਐਮ ਪੀ ਜਿਹੜੇ ਫਲੋਰ ਕ੍ਰਾਸ ਕੀਤੇ ਸੀ ਕ੍ਰਿਸ ਡੈਂਟਰਮੌਨ, ਉਹਨਾਂ ਨੇ ਜਦੋਂ ਫਲੋਰ ਕ੍ਰਾਸ ਕੀਤੀ ਹੈ ਉਦੋਂ ਹੀ ਉਸੇ ਦਿਨ ਕ੍ਰਿਸਮਸ ਪਾਰਟੀ ਸੀ ਲਿਬਰਲ ਕਾਕਸ ਦੀ, ਅਤੇ ਉਸ ਪਾਰਟੀ ਦੇ ਵਿੱਚ ਕ੍ਰਿਸ ਡੈਂਟਰਮੌਨ ਨੂੰ ਨਾਲ ਲੈ ਕੇ ਗਏ ਸੀ ਮਾਰਕ ਕਾਰਨੀ, ਅਤੇ ਉਹਨਾਂ ਨੇ ਸਟੇਜ 'ਤੇ ਖੜਾ ਕੇ ਉਹਨਾਂ ਦਾ ਸਵਾਗਤ ਵੀ ਕੀਤਾ।
ਮਾਈਕਲ ਮਾ ਦਾ ਨਹੀਂ ਸੀ ਕੀਤਾ ਉਹ,
ਮੈਂ ਕਿਹਾ
ਕਿਉਂਕਿ ਕ੍ਰਿਸ ਡੈਂਟਰਮੌਨ ਤਾਂ ਜਿੱਦਣ ਬਜਟ ਸੀ ਉਸੇ ਦਿਨ ਫਲੋਰ ਕ੍ਰਾਸ ਕਰ ਗਏ ਸੀ ਨਾ 4 ਨਵੰਬਰ ਨੂੰ
ਕ੍ਰਿਸ ਡੈਂਟਰਮੌਨ, ਯੈਸ। ਸੋ ਮਾਈਕਲ ਮਾ ਦਾ ਉਹਨਾਂ ਨੇ ਸਟੇਜ 'ਤੇ ਸਵਾਗਤ ਕੀਤਾ ਸੀ, ਅਤੇ ਕ੍ਰਿਸ ਡੈਂਟਰਮੌਨ ਨੂੰ ਨਾਲ ਉਹ ਕਾਕਸ ਮੀਟਿੰਗ ਦੇ ਵਿੱਚ ਲੈ ਕੇ ਗਏ ਸੀ ਜਦੋਂ ਤਾੜੀਆਂ ਮਾਰ ਕੇ ਉਹਨਾਂ ਦਾ ਸਵਾਗਤ ਕੀਤਾ।
ਯੈਸ ਯੈਸ ਯੈਸ।
ਸੋ ਉਹ ਜਦੋਂ ਵੀ ਕੋਈ ਫਲੋਰ ਕ੍ਰਾਸ ਕਰਦਾ ਮੈਂਬਰ ਉਹਨੂੰ ਕਾਫੀ ਉਹ ਪ੍ਰੋਮੀਨੈਂਸ ਵੀ ਦਿੰਦੇ ਨੇ ਵਿਦ ਇਨ ਦਾ ਕਾਕਸ।
ਸੋ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਆਫਟਰ ਦਿਸ ਫਲੋਰ ਕ੍ਰੋਸਿੰਗ ਕੀ ਕੋਈ ਹੋਰ ਕੰਜ਼ਰਵੇਟਿਵ ਐਮ ਪੀ ਵੀ ਫਲੋਰ ਕ੍ਰੋਸ ਕਰਕੇ ਲਿਬਰਲ ਖੇਮੇ ਵਿੱਚ ਆਉਂਦਾ ਕਿ ਨਹੀਂ ਆਉਂਦਾ, ਮਤਲਬ ਜਿਹੜਾ ਲਿਬਰਲ ਦਾ ਉਹ ਦੂਜੇ ਪਾਰਟੀਆਂ ਜਾਂ ਕੰਜ਼ਰਵੇਟਿਵ ਪਾਰਟੀ ਦੇ ਮੈਂਬਰਸ ਨੂੰ ਖਿੱਚਣ ਵਾਲਾ ਮੈਗਨੇਟ ਆ, ਉਹ ਵਾਸੂ ਜੀ ਅਜੇ ਵੀ ਫਿਰ ਪੂਰਾ ਸਹੀ ਕੰਮ ਕਰ ਰਿਹਾ।
ਅਤੇ ਹੁਣ 172 ਦਾ ਅੰਕੜਾ ਕਹਿ ਲਓ ਥਿਓਰੈਟੀਕਲੀ ਲਿਬਰਲਸ ਪਹੁੰਚ ਗਏ ਨੇ ਉਹਦੇ ਨੇੜੇ,
ਵਿਦ ਇਨ ਸਟ੍ਰਾਈਕਿੰਗ ਡਿਸਟੈਂਸ,
ਇਟ ਇਜ਼ ਵਿਦ ਇਨ ਸਟ੍ਰਾਈਕਿੰਗ ਡਿਸਟੈਂਸ ਵੀ ਕੀ ਹੁਣ ਇੱਥੇ ਰੁਕ ਜਾਏਗਾ ਇਹ ਸਿਲਸਿਲਾ ਜਾਂ ਫਲੋਰ ਕ੍ਰੋਸਿੰਗ ਦਾ ਸਿਲਸਿਲਾ ਚੱਲਦਾ ਰਹੇਗਾ।
ਵਾਸੂ ਜੀ ਪੀ ਟੀ ਸਟੂਡੀਓ ਦੇ ਵਿੱਚ ਸਾਡੇ ਨਾਲ ਨੇ,
ਵਿਜੇ ਜੀ ਵੀ ਸਟੂਡੀਓ ਦੇ ਵਿੱਚ ਸਾਡੇ ਨਾਲ ਹੀ ਨੇ।
ਵਾਸੂ ਜੀ ਤੁਸੀਂ ਯਾਰ ਬਹੁਤ
ਪੀ ਟੀ 'ਚ ਤਾਂ ਮੈਂ ਕੋਈ ਬਹੁਤਾ ਵਧੀਆ,
ਵਾਸੂ ਜੀ ਪੀ ਟੀ,
ਅੱਛਾ
ਜਿਵੇਂ ਚੈਟ ਜੀ ਪੀ ਟੀ ਆ, ਤੁਸੀਂ ਕਿਹੜਾ ਕਰਨਾ ਸੀ ਨਾ ਵੀ ਵਾਸੂ ਜੀ ਦਾ ਦਿਮਾਗ ਚਾਚਾ ਚੌਧਰੀ ਤੋਂ ਵੀ, ਚਾਚਾ ਚੌਧਰੀ ਵਰਗਾ ਵੀ ਕੰਪਿਊਟਰ ਤੋਂ ਵੀ ਤੇਜ਼ ਚੱਲਦਾ, ਹੁਣ ਤਾਂ ਏ ਆਈ ਦੇ ਬੋਟ ਤੋਂ ਵੀ ਤੇਜ਼ ਚੱਲਦਾ ਦਿਮਾਗ।
ਨਹੀਂ ਨਹੀਂ, ਏ ਆਈ ਦੀ ਜਾਣਕਾਰੀ ਜਿਹੜੀ ਆ ਉਹ ਭਰੋਸੇਯੋਗ ਨਹੀਂ ਹੈ।
ਇਹ ਗੱਲ ਸਹੀ ਹੈ, ਦੈਟ ਆਈ ਐਗਰੀ, ਇਹ ਗੱਲ ਠੀਕ,
ਨਾਲੇ ਆਪਣੀ ਇੰਟੈਲੀਜੈਂਸ ਨੂੰ ਆਰਟੀਫਿਸ਼ਲ ਕਾਹਨੂੰ ਕਹਿਣਾ,
ਉਹਨੂੰ ਆਰਟੀਫਿਸ਼ਲ ਕਹਿਣਾ, ਹਾਂ ਸਹੀ ਗੱਲ, ਇਹ ਵੀ ਗੱਲ ਠੀਕ ਆ।
ਨੰਬਰ ਥੈਂਕ ਯੂ ਫੋਰ ਦਾ ਕੰਪਲੀਮੈਂਟ ਵਿਜੇ ਜੀ, ਜਸਟ ਕਿਡਿੰਗ।
ਅੱਛਾ ਵਾਸੂ ਜੀ, ਕੱਲ ਬਜਟ ਪ੍ਰੈਜੈਂਟ ਕੀਤਾ ਗਿਆ,
ਹਾਂਜੀ,
ਤੇ ਡੇਵਿਡ ਈਬੀ ਜਦੋਂ ਪ੍ਰੀਮੀਅਰ ਬਣੇ ਸੀ ਐਂਡ ਆਫ 2022 ਦੇ ਵਿੱਚ,
ਛੋਟੇ ਹੁੰਦਿਆਂ,
ਛੋਟੇ ਹੁੰਦਿਆਂ ਜਦੋਂ ਜੌਨ ਹੋਰਗਨ ਨੇ ਉਹਨਾਂ ਨੂੰ ਇਹ ਕਹਿ ਲਓ ਕਿ ਮਿਸਾਲ ਸੌਂਪੀ ਸਰਕਾਰ ਦੀ, ਉਦੋਂ ਇਹੀ ਸੀ ਵੀ ਡੇਵਿਡ, ਜੇ ਇਸ ਐਨ ਡੀ ਪੀ ਦੇ ਵਿੱਚ ਜੌਨ ਹੋਰਗਨ ਦਾ ਪੋਲੀਟੀਕਲ ਵਾਰਸ ਬਣਨ ਦਾ ਕੋਈ ਕੇਪੇਬਲ ਹੈ ਤਾਂ ਉਹ ਡੇਵਿਡ ਈਬੀ ਨੇ। ਪਰ ਜੇ ਅਸੀਂ ਹੁਣ ਬਜਟ ਵਾਲਾ ਹਿਸਾਬ ਵੇਖਦੇ ਹਾਂ, ਅਸੀਂ ਕੱਲ੍ਹ ਵੀ ਇਹਦੇ ਬਾਰੇ ਗੱਲ ਕੀਤੀ, ਪਿਛਲੇ ਦਿਨਾਂ ਦੇ ਵਿੱਚ ਵੀ ਇਹਦੇ ਬਾਰੇ ਬੜੀ ਗੱਲ ਹੋਈ ਆ ਕਿ ਡੇਵਿਡ ਈਬੀ ਨੂੰ ਵਿਰਾਸਤ ਦੇ ਵਿੱਚ ਜੌਨ ਹੋਰਗਨ ਤੋਂ $5 billion ਤੋਂ ਵੀ ਵੱਧ ਦਾ ਸਰਪਲਸ ਮਿਲਿਆ ਸੀ, ਆਲਮੋਸਟ 6 billion ਦਾ
ਸਰਪਲਸ,
5.7 billion ਦਾ ਸਰਪਲਸ ਸੀਗਾ ਉਹ, ਜਿਹੜਾ ਕਿ ਹੁਣ ਵੱਡੇ ਡੈਫੀਸਿਟਸ ਦੇ ਵਿੱਚ ਤਬਦੀਲ ਹੋ ਚੁੱਕਿਆ। ਜਿਹੜਾ ਕੱਲ੍ਹ ਬਜਟ ਪ੍ਰਜੈਂਟ ਕੀਤਾ ਗਿਆ ਵਾਸੂ ਜੀ, ਹੁਣ ਸਾਲ ਦਰ ਸਾਲ ਡੈਫੀਸਿਟ ਰਿਕਾਰਡ ਤੋੜਦੇ ਪਏ ਨੇ। ਫਾਈਨੈਂਸ ਮਿਨਿਸਟਰ ਬ੍ਰੈਂਡਾ ਬੇਲੀ ਨੇ ਜਿਹੜਾ ਕੱਲ੍ਹ ਬਜਟ ਰਿਲੀਜ਼ ਕੀਤਾ, ਉਹਦੇ ਮੁੱਖ ਸਫ਼ੇ ਦੇ ਉੱਪਰ ਕਵਰ ਪੇਜ 'ਤੇ ਬਜਟ 2026 ਸਿਕਿਓਰਿੰਗ ਬੀ ਸੀਜ਼ ਫਿਊਚਰ ਲਿਖਿਆ। ਸਿਕਿਓਰਿੰਗ ਨਾਲੋਂ ਮੈਨੂੰ ਇਹ ਸਕੇਅਰਿੰਗ ਬੀ ਸੀਜ਼ ਫਿਊਚਰ ਜ਼ਿਆਦਾ ਲੱਗਦਾ, ਕਿਉਂਕਿ ਜਿੰਨੇ ਇਹਦੇ ਵਿੱਚ ਡੈਫੀਸਿਟ ਦੇ ਨੰਬਰ ਨੇ, ਡੈਟ ਟੂ ਜੀ ਡੀ ਪੀ ਵਾਲੇ ਨੰਬਰਸ ਨੇ, ਡੈਟ ਸਰਵਿਸਿੰਗ ਕੋਸਟ ਵਾਲੇ ਨੰਬਰ ਨੇ ਜਿਹੜੇ ਪ੍ਰੋਜੈਕਟਸ ਕੈਂਸਲ ਕੀਤੇ ਜਾਣ ਦੀ ਲਿਸਟ ਆ ਉਹ ਡਰਾਉਣੀ ਆ ਸਾਰੀ ਗੱਲ
ਯਾ ਅਤੇ ਇਸ ਬਜਟ ਨਾਲ ਇੱਦਾਂ ਪ੍ਰਤੀਤ ਹੁੰਦਾ ਵੀ ਕੋਈ ਵੀ ਖੁਸ਼ ਨਹੀਂ ਹੋਇਆ ਆਮ ਤੌਰ 'ਤੇ ਬੀ ਸੀ ਐੱਨ ਡੀ ਪੀ ਦੇ ਬਜਟਸ ਨਾਲ ਐਟਲੀਸਟ ਇਹ ਕਿਹਾ ਜਾ ਸਕਦਾ ਬੜਾ ਕੰਫਰਟੇਬਲੀ ਕਿ ਯੂਨੀਅਨਸ ਖੁਸ਼ ਹੋਈਆਂ ਹੋਣਗੀਆਂ ਜਾਂ ਸੋਸ਼ਲ ਸਰਵਿਸਿਸ 'ਤੇ ਡਿਪੈਂਡੈਂਟ ਜਿਹੜੇ ਕੁਝ ਵਰਨਰੇਬਲ ਲੋਕ ਨੇ ਉਹ ਖੁਸ਼ ਹੋਏ ਹੋਣਗੇ ਪਰ ਇਸ ਬਜਟ ਦੇ ਨਾਲ ਇੱਦਾਂ ਲੱਗਦਾ ਨਹੀਂ ਵੀ ਕੋਈ ਵੀ ਖੁਸ਼ ਹੋਇਆ ਕਿਉਂਕਿ ਡੈਫੀਸਿਟ ਜਿਵੇਂ ਤੁਸੀਂ ਮੈਂਸ਼ਨ ਕੀਤਾ ਸੋ ਡੈਫੀਸਿਟ ਇੱਕ ਤਾਂ ਵਿਜੇ ਜੀ ਗੱਲ ਇਹ ਵੀ ਹੈ ਕਿ ਇਸ ਬਜਟ ਤੋਂ ਪਹਿਲਾਂ ਜਿਸ ਤਰ੍ਹਾਂ ਦੀ ਭੂਮਿਕਾ ਬੰਨੀ ਗਈ ਸੀ ਜਿਸ ਤਰ੍ਹਾਂ ਦਾ ਇੱਕ ਮਾਹੌਲ ਤਿਆਰ ਕੀਤਾ ਗਿਆ ਪਹਿਲਾਂ ਇਹ ਕਿਹਾ ਗਿਆ ਕਿ ਜੀ ਇਹ ਬੜਾ ਔਖਾ ਬਜਟ ਹੋਏਗਾ
ਡਿਸਿਪਲਿਨਡ ਫੋਕਸਡ ਸੀਰੀਅਸ
ਸੀਰੀਅਸ ਬਜਟ ਹੋਏਗਾ ਫਿਰ ਇਹ ਬਾਅਦ ਵਿੱਚ ਕਲੈਰੀਫਿਕੇਸ਼ਨ ਦਿੱਤੀ ਗਈ ਪਿਛਲੇ ਵੀਕਐਂਡ 'ਤੇ ਕਿ ਜੀ ਨਹੀਂ ਨਹੀਂ ਇਹਦੇ ਵਿੱਚ ਕੋਈ ਟੈਕਸ ਇਨਕਰੀਜ਼ ਨਹੀਂ ਹੋਣਗੇ ਕੋਈ ਬਹੁਤ ਜ਼ਿਆਦਾ ਆਸਟੈਰਿਟੀ ਵਾਲਾ ਬਜਟ ਨਹੀਂ ਹੋਏਗਾ ਚਿੰਤਾ ਨਾ ਕਰੋ ਸਰਵਿਸ ਕੱਟਸ ਨਹੀਂ ਹੋਣਗੇ ਅਤੇ ਫਾਈਨੈਂਸ ਮਿਨਿਸਟਰ ਵੱਲੋਂ ਕੈਟੇਗੋਰੀਕਲੀ ਇਹ ਗੱਲ ਕਹੀ ਗਈ ਸੀ ਕਿ ਡੈਫੀਸਿਟਸ ਜਿਹੜੇ ਨੇ ਉਹ ਡਿਕਲਾਈਨਿੰਗ ਡੈਫੀਸਿਟਸ ਹੋਣਗੇ ਈਅਰ ਓਵਰ ਈਅਰ ਡੈਫੀਸਿਟਸ ਘੱਟਦੇ ਰਹਿਣਗੇ ਅਤੇ ਨਾਲ ਉਹਨਾਂ ਨੇ ਕਿਹਾ ਸੀ ਵੀ ਕਿ ਟੈਕਸ ਜਿਹੜੇ ਇਨਕਰੀਜ਼ ਨੇ ਉਹ ਕੋਈ ਨਹੀਂ ਕੀਤੇ ਜਾਣਗੇ ਵਾਈਡ ਸਵੀਪਿੰਗ ਪਰ ਸਾਰਾ ਕੁਝ ਇਹਦੇ ਵਿੱਚ ਹੈਗਾ ਜੋਬ ਕੱਟਸ ਵੀ ਕਹਿੰਦੇ ਸੀ ਨਹੀਂ ਕਰਾਂਗੇ ਜੋਬ ਕੱਟਸ ਵੀ ਇਹਦੇ ਵਿੱਚ ਹੈਗੀਆਂ ਨੇ ਡੈਫੀਸਿਟ ਕਹਿੰਦੇ ਸੀ ਘੱਟਦਾ ਰਹੇਗਾ ਟੈਕਨੀਕਲੀ ਉਹ ਗੱਲ ਠੀਕ ਆ ਪਰ ਇਹ ਤਾਂ ਉਹ ਗੱਲ ਆ ਨਾ ਵੀ ਪਹਿਲਾਂ ਤੁਸੀਂ ਇੱਕ ਚੀਜ਼ ਨੂੰ ਬਹੁਤ ਜ਼ਿਆਦਾ ਵਧਾ ਦਿਓ ਬਾਅਦ ਚ ਕੋਈ ਜੀ ਹੁਣ ਉਹ ਘੱਟ ਰਹੀ ਹੈ ਸੋ ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਨੰਬਰਸ ਵਿੱਚ ਜਾਵਾਂਗੇ ਉਸ ਤੋਂ ਬਾਅਦ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ ਕਿ ਟੈਕਸ ਇਨਕਰੀਜ਼ ਨਹੀਂ ਹੋਣਗੇ ਟੈਕਸ ਇਨਕਰੀਜ਼ ਇਨਕਮ ਟੈਕਸ ਵਧਾਤਾ ਇਹਦੇ ਵਿੱਚ
ਹਾਂਜੀ
ਸੋ ਸਾਰੀ ਗੱਲ ਜੇ ਆਪਾਂ ਕਰੀਏ
ਇਨਕਮ ਟੈਕਸ ਵੀ ਵਧਾਇਆ ਤੇ ਲੁਕਵੇਂ ਤਰੀਕੇ ਨਾਲ ਵੀ ਇੱਕ ਵਾਧਾ ਕੀਤਾ ਗਿਆ ਹਾਂ ਪੀ ਐੱਸ ਟੀ ਵਾਲਾ ਪਹਿਲੂ ਵੇਖੋ ਸਾਰੀਆਂ ਚੀਜ਼ਾਂ ਨੇ
ਸਾਰੀਆਂ ਗੱਲਾਂ ਕਰਦੇ ਹਾਂ
ਜੀ
ਸੋ ਡੈਫੀਸਿਟ ਨਾਲ ਗੱਲ ਜੇ ਆਪਾਂ ਸ਼ੁਰੂ ਕਰੀਏ
ਜੀ ਵਾਸੂ ਜੀ ਜਿਹੜਾ ਸਾਲ 2025-2026 ਜਿਹੜਾ ਸਾਲ ਹੁਣ ਐਤਕੀ 31 ਮਾਰਚ ਨੂੰ ਖਤਮ ਹੋਣਾ ਇਹਦੇ ਡੈਫੀਸਿਟ ਦਾ ਚਰਚਾ ਬੜਾ ਰਹਿੰਦਾ ਸਾਡੇ ਸੁਣਨ ਵਾਲੇ ਵੀ ਇਸ ਡੈਫੀਸਿਟ ਨੂੰ ਹਮੇਸ਼ਾ ਹੀ ਟੋਪ ਆਫ ਦਾ ਮਾਇੰਡ ਰੱਖਦੇ ਨੇ ਅਨਟਿਲ ਦਾ ਬਜਟ ਪ੍ਰੈਜੈਂਟੇਸ਼ਨ ਯੈਸਟਰਡੇ ਜਿਹੜੀ ਲੇਟੈਸਟ ਪ੍ਰੋਜੈਕਸ਼ਨ ਇਸ ਵਿੱਤੀ ਵਰ੍ਹੇ ਦੇ ਬਜਟ ਦੀ ਸੀ ਉਹ ਸਰਕਾਰ ਦਾ ਕਹਿਣਾ ਸੀ ਵੀ 11.2 ਬਿਲੀਅਨ ਦਾ ਡੈਫੀਸਿਟ ਹੋਣਾ ਅਤੇ ਜਿਹੜਾ ਅਸੀਂ ਅਕਸਰ ਗੱਲ ਕਰਦੇ ਹਾਂ ਵੀ ਅਸਲ 'ਚ 13.9 ਦਾ ਡੈਫੀਸਿਟ ਹੈ 11.2 ਦਾ ਨਹੀਂ ਵਾਸੂ ਜੀ ਜੇ ਤੁਸੀਂ ਉਹਦੇ ਵਿੱਚ ਕੱਲ੍ਹ ਦੀ ਪ੍ਰੋਜੈਕਸ਼ਨ ਦੇਖੋ ਤਾਂ ਸਰਕਾਰ ਦਾ ਹੁਣ ਇਹ ਕਹਿਣਾ ਵੀ ਇਹ 9.614 ਬਿਲੀਅਨ ਡਾਲਰ ਦਾ ਡੈਫੀਸਿਟ ਹੋਏਗਾ ਜਿਹੜਾ ਕਿ ਇਸ ਵਿੱਤੀ ਵਰ੍ਹੇ ਦਾ ਹੈ ਸੋ ਇਹਦੇ ਵਿੱਚ ਤਕਰੀਬਨ 1.6 ਬਿਲੀਅਨ ਡਾਲਰ ਦੀ ਗਿਰਾਵਟ ਆ ਗਈ ਹੈ ਡੈਫੀਸਿਟ ਘੱਟ ਗਿਆ ਐਜ਼ ਅਰਲੀਅਰ ਪ੍ਰੋਜੈਕਟਿਡ ਅਤੇ ਰੀਜ਼ਨ ਡੈਫੀਸਿਟ ਦੇ ਘਟਣ ਦਾ ਇਹ ਆ ਕਿ ਉਮੀਦ ਨਾਲੋਂ ਜ਼ਿਆਦਾ ਰੈਵਨਿਊਜ਼ ਆ ਗਏ ਮੈਨੂੰ ਤਾਂ ਇਹ ਗੱਲ ਨਹੀਂ ਸਮਝ ਆਈ ਪੜ੍ਹ ਕੇ ਵੀ ਕੁਝ ਦਿਨ ਪਹਿਲਾਂ ਤੱਕ ਤਾਂ ਪ੍ਰੀਮੀਅਰ ਕਹਿੰਦੇ ਸੀ ਰੈਵਨਿਊ ਸਾਡੇ ਘੱਟ ਗਏ ਨੇ
ਸੋ ਨੈਚੁਰਲ ਰਿਸੋਰਸ ਰੈਵਨਿਊਜ਼ ਘਟੇ ਨੇ ਇਹ ਜਿਹੜਾ ਰੈਵਨਿਊ ਕਹਿੰਦੇ ਵਧਿਆ ਇਹ ਟੈਕਸ ਕਲੈਕਸ਼ਨ ਤੋਂ ਰੈਵਨਿਊ ਕਹਿੰਦੇ ਵਧਿਆ
ਕਾਰਪੋਰੇਟ ਟੈਕਸਿਸ ਦਾ ਜਿਹੜਾ ਰੈਵਨਿਊ ਆ ਉਹ ਤਕਰੀਬਨ 772 ਮਿਲੀਅਨ ਡਾਲਰ ਵਧਿਆ ਪਰਸਨਲ ਟੈਕਸਿਸ ਦਾ ਰੈਵਨਿਊ ਤਕਰੀਬਨ 684 ਮਿਲੀਅਨ ਡਾਲਰ ਵਧਿਆ ਕਿਉਂਕਿ ਸਾਲ 2024 ਦੀਆਂ ਜਿਹੜੀਆਂ ਟੈਕਸ ਰਿਟਰਨ ਅਤੇ ਅਸੈਸਮੈਂਟ ਸੀਗੀਆਂ ਉਹ ਉਮੀਦ ਨਾਲੋਂ ਬਿਹਤਰ ਸੀਗੀਆਂ ਸੋ ਉੱਧਰੋਂ ਪੈਸੇ ਬਣੇ ਨੇ ਅਤੇ ਨਾਲ ਹੀ ਵਾਸੂ ਜੀ ਸਰਕਾਰ ਨੇ ਇਹ ਵੀ ਕਿਹਾ ਵੀ ਅਸੀਂ ਆਪਣੇ ਕੁਝ ਖਰਚੇ ਵੀ ਘਟਾਏ ਕਹਿੰਦੇ ਇੱਕ ਤਾਂ ਰਿਫੰਡੇਬਲ ਜਿਹੜੀਆਂ ਟੈਕਸ ਕ੍ਰੈਡਿਟ ਦੀਆਂ ਸੇਵਿੰਗਸ ਨੇ ਉਹ 229 ਮਿਲੀਅਨ ਅਤੇ ਸਰਕਾਰ ਨੇ 100 ਮਿਲੀਅਨ ਡਾਲਰ ਐਡਮਿਨਿਸਟ੍ਰੇਟਿਵ ਸਪੈਂਡਿੰਗ ਦੇ ਵਿੱਚੋਂ ਵੀ ਬਚਾ ਲਿਆ
ਜੀ ਸੋ ਇਸ ਸਾਲ ਦਾ ਡੈਫੀਸਿਟ ਦਾ ਘਟਣਾ ਸੋ 2025-26 ਇਹ ਵਿੱਤੀ ਵਰ੍ਹਾ ਜਿਹੜਾ 31 ਮਾਰਚ ਤੱਕ ਚੱਲ ਰਿਹਾ 2025-26 ਉਹਦੇ ਵਿੱਚ ਪਹਿਲਾਂ ਕਹਿੰਦੇ ਸੀ 11.2 ਬਿਲੀਅਨ ਡਾਲਰ ਦਾ ਡੈਫੀਸਿਟ ਹੋਣਾ ਹੁਣ ਉਹ ਕਹਿੰਦੇ ਕਿ ਉਹ ਨਹੀਂ ਵੀ ਰੈਵਨਿਊ ਵੱਧ ਗਿਆ ਖਰਚੇ ਘੱਟ ਗਏ 9.6 ਬਿਲੀਅਨ ਹੋਏਗਾ ਇਹ ਤਾਂ ਚੰਗੀ ਖਬਰ ਆ ਪਰ ਜਿਹੜਾ ਜਿਹੜੇ ਸਾਲ ਵਾਸਤੇ ਇਹ ਬਜਟ ਤਿਆਰ ਕੀਤਾ 2026-27 ਜਿਹੜਾ ਵਿੱਤੀ ਵਰ੍ਹਾ 1 ਅਪ੍ਰੈਲ ਤੋਂ ਸ਼ੁਰੂ ਹੋਏਗਾ ਉਹਦੇ ਵਾਸਤੇ ਜਿਹੜਾ ਡੈਫੀਸਿਟ ਹੈ ਵਿਜੇ ਜੀ ਉਹ ਤਾਂ ਰਿਕਾਰਡ ਤੋਂ ਡੈਫੀਸਿਟ 13.3 ਬਿਲੀਅਨ ਡਾਲਰ ਸਰਕਾਰ ਪ੍ਰੋਜੈਕਟ ਕਰ ਰਹੀ ਹੈ
13.3 ਬਿਲੀਅਨ ਡਾਲਰ ਦਾ ਡੈਫੀਸਿਟ ਸਟਾਰਟਿੰਗ April 1 ਜਿਹੜਾ 2026-2027 ਵਾਸਤੇ ਫਿਰ ਜਿਹੜੀ ਗੱਲ ਸੀ ਨਾ ਵੀ ਸਰਕਾਰ ਦੀ ਤੁਸੀਂ ਤਾਂ ਕਹਿੰਦੇ ਸੀ ਕਿ ਡੈਫੀਸਿਟ ਘੱਟਦਾ ਜਾਏਗਾ ਉਹ ਕਹਿੰਦੇ ਦੇਖੋ ਘੱਟਦਾ ਰਿਹਾ ਕਿਉਂਕਿ 2026-2027 ਵੀ ਬਜਟ ਤਾਂ ਅਸੀਂ ਉਸ ਸਾਲ ਲਈ ਤਿਆਰ ਕੀਤਾ ਨਾ ਕਿ ਉਹਦੇ 'ਚ ਡੈਫੀਸਿਟ ਭਾਵੇਂ 13.3 ਬਿਲੀਅਨ ਹੋ ਰਿਹਾ ਜੋ ਕਿ ਮੌਜੂਦਾ ਸਾਲ ਨਾਲੋਂ ਤਕਰੀਬਨ 4 ਬਿਲੀਅਨ ਡਾਲਰ ਵੱਧ ਆ ਪਰ ਕਹਿੰਦੇ ਤੁਸੀਂ 26-27 ਤੋਂ ਅਗਲੇ ਜਿਹੜੇ 2 ਸਾਲ ਨੇ ਉਹ ਦੇਖੋ 27-28 ਦੇ ਵਿੱਚ ਡੈਫੀਸਿਟ 12.2 ਬਿਲੀਅਨ ਹੋ ਜਾਏਗਾ ਹੁਣ ਦੱਸੋ 12.2 13.3 ਤੋਂ ਘੱਟ ਹੁੰਦਾ ਕਿ ਨਹੀਂ ਹੁੰਦਾ ਹੈ ਨਾ 2028-29 ਦੇ ਵਿੱਚ ਜਿਹੜਾ ਡੈਫੀਸਿਟ ਆ ਉਹ 11.4 ਬਿਲੀਅਨ ਰਹਿ ਜਾਏਗਾ ਹੁਣ ਤੁਸੀਂ ਦੱਸੋ 11.4 ਬਿਲੀਅਨ 12.2 ਤੋਂ ਘੱਟ ਹੁੰਦਾ ਕਿ ਨਹੀਂ
ਪਰ ਤੁਸੀਂ ਇਹ ਵੀ ਦੱਸੋ ਵੀ 11.4 ਬਿਲੀਅਨ 11.2 ਬਿਲੀਅਨ ਤੋਂ ਵੱਧ ਹੁੰਦਾ
ਵੱਧ ਹੁੰਦਾ ਕਿ ਨਹੀਂ ਐਗਜੈਕਟਲੀ
ਸੋ ਤੁਸੀਂ ਜੇ ਗੋਲ ਪੋਸਟ ਹੀ ਮੂਵ ਕਰ ਦੋਗੇ ਜੇ ਤੁਸੀਂ ਬੈਂਚਮਾਰਕ ਹੀ ਮੂਵ ਕਰ ਦੋਗੇ ਤੇ ਫਿਰ ਤਾਂ ਤੁਸੀਂ ਕਿਸੇ ਵੀ ਨੰਬਰ ਨੂੰ ਜਸਟੀਫਾਈ ਕਰ ਸਕਦੇ
ਹੋ ਕਰੈਕਟ
ਅੱਜ ਤੁਸੀਂ ਕਹੋ ਕਿ ਮੈਂ 1 ਮਿਲੀਅਨ ਡਾਲਰ ਜਾ ਕੇ ਕਸੀਨੋ ਦੇ ਵਿੱਚ ਉਜਾੜ ਦੇਵਾਂਗਾ ਉਸ ਤੋਂ ਬਾਅਦ ਤੁਸੀਂ ਕਹੋ ਵੀ ਮੈਂ ਦੇਖੋ ਅਗਲੇ ਸਾਲ ਤਾਂ 9 ਲੱਖ ਡਾਲਰ ਹੀ ਉਜਾੜਿਆ ਉਜਾੜਿਆ ਤਾਂ ਹੈ,
ਉਜਾੜਿਆ ਤਾਂ ਹੈ, ਬਿਲਕੁਲ ਸਹੀ ਗੱਲ ਆ। ਅੱਛਾ ਨਹੀਂ ਫਿਰ ਦੂਜੀ ਗੱਲ ਹੋਰ ਹੈ ਇੱਕ ਕਿ ਜਦੋਂ ਤੁਸੀਂ ਤੀਜੇ ਸਾਲ ਤੱਕ ਪਹੁੰਚੇ ਵੀ, ਜਿਹੜਾ ਵਾਸੂ ਜੀ ਸੋ ਕਾਲਡ ਘੱਟਦਾ ਹੋਇਆ ਡੈਫੀਸਿਟ ਆ, ਤੀਜੇ ਸਾਲ ਵਾਲਾ ਡੈਫੀਸਿਟ ਵੀ ਜਿਹੜਾ ਇਸ ਸਾਲ ਦਾ ਡੈਫੀਸਿਟ ਉਹਦੇ ਨਾਲ ਵੱਧ ਹੀ ਆ।
ਹਾਂਜੀ,
ਇੱਦਾਂ ਨਹੀਂ। ਸੋ ਜਿਹੜਾ 11.4 ਬਿਲੀਅਨ ਡਾਲਰ 2028-29 ਦਾ ਡੈਫੀਸਿਟ ਆ, ਉਹ ਇਸ ਸਾਲ ਦੇ 9.614 ਬਿਲੀਅਨ ਤੋਂ ਵੀ ਤਾਂ ਜ਼ਿਆਦਾ ਹੀ ਆ। ਸੋ 3 ਸਾਲ ਬਾਅਦ ਵਾਲੇ ਘਟਿਆ ਹੋਇਆ ਡੈਫੀਸਿਟ ਵੀ ਇਸ ਸਾਲ ਵਾਲੇ ਡੈਫੀਸਿਟ ਤੋਂ ਵੱਧ ਹੀ ਆ।
ਬਿਲਕੁਲ, ਤੇ ਸੋ ਪਹਿਲਾਂ ਵੀ ਜਿਹੜੀ ਪ੍ਰੋਜੈਕਸ਼ਨ ਸੀ 11.2 ਬਿਲੀਅਨ ਸੀ, ਉਹ ਤੋਂ ਵੀ ਵੱਧ ਹੀ ਆ ਉਹ। ਜੇ ਉਹ ਘਟਿਆ 9.6 ਬਿਲੀਅਨ, ਉਸ ਤੋਂ ਵੀ ਵੱਧ ਹੀ ਆ ਉਹ। ਸੋ ਡੈਫੀਸਿਟ ਘੱਟ ਕਿਵੇਂ ਰਿਹਾ? ਸੋ ਟੈਕਨੀਕਲੀ ਉਹ ਬਸ ਨੰਬਰਾਂ ਦੇ ਵਿੱਚ ਖੇਡ ਆ ਵੀ ਹਾਂਜੀ ਈਅਰ ਓਵਰ ਈਅਰ ਡਿਕਲਾਈਨਿੰਗ ਡੈਫੀਸਿਟ ਹੋਣਗੇ,
ਅਸਲ ਵਿੱਚ
ਉਹ ਡਿਕਲਾਈਨ ਸ਼ੁਰੂ ਕਿੱਥੋਂ ਹੋ ਰਿਹਾ? 13.3 ਬਿਲੀਅਨ ਤੋਂ। ਉਸ ਤੋਂ ਬਾਅਦ ਵਿਜੇ ਜੀ, ਸੋ ਦੇਖਣ ਵਾਲੀ ਗੱਲ ਇਹ ਹੈ ਕਿ ਸਰਕਾਰ ਦਾ 2026-27 ਦੇ ਵਿੱਚ ਜਿਹੜਾ ਖਰਚਾ ਹੈ ਉਹ ਤਕਰੀਬਨ 4 ਬਿਲੀਅਨ ਡਾਲਰ ਵੱਧ ਰਿਹਾ, ਤੇ ਰੈਵਨਿਊ ਸਰਕਾਰ ਦਾ ਸਿਰਫ 500 ਮਿਲੀਅਨ ਹੀ ਵੱਧ ਰਿਹਾ।
ਦੈਟਸ ਫੋਰ 2025-26
ਆਉਣ ਵਾਲੇ ਵਿੱਤੀ ਵਰ੍ਹੇ।
ਜੀ ਜੀ, ਯੈਸ ਯੈਸ।
ਸੋ ਜੇ ਹੁਣ ਅਸੀਂ ਗੱਲ ਪਹਿਲਾਂ ਮਾਲੀਏ ਦੀ ਕਰੀਏ, ਸੋ ਰੈਵਨਿਊ ਸਰਕਾਰ ਦਾ 2025-26 ਜਿਹੜਾ ਵਿੱਤੀ ਵਰ੍ਹਾ 31 ਮਾਰਚ ਨੂੰ ਖਤਮ ਹੋ ਰਿਹਾ, ਸੋ ਪਿਛਲਾ ਵਿੱਤੀ ਵਰ੍ਹਾ ਆਪਾਂ ਨੂੰ ਕਹਿ ਲੈਂਦੇ ਹੁਣ ਫੋਰ ਦ ਸੇਕ ਆਫ ਦਿਸ ਬਜਟ ਐਕਸਪਲੇਨੇਸ਼ਨ। ਸੋ ਉਹ 85 ਬਿਲੀਅਨ ਡਾਲਰ ਸਰਕਾਰ ਦਾ ਮਾਲੀਆ ਰਹੇਗਾ, ਤੇ ਉਸ ਤੋਂ ਅਗਲੇ ਸਾਲ 2026-27 ਦੇ ਵਿੱਚ ਐਜ਼ ਵੀ ਮੈਂਸ਼ਨ ਵੀ ਸਿਰਫ 500 ਮਿਲੀਅਨ ਦਾ ਹੀ ਇਜ਼ਾਫਾ ਹੋਣਾ, 85.5 ਬਿਲੀਅਨ ਡਾਲਰ ਸਰਕਾਰ ਦਾ ਮਾਲੀਆ ਹੋਣਾ। ਉਸ ਤੋਂ ਅਗਲੇ ਸਾਲ 88.5 ਬਿਲੀਅਨ, ਤੇ ਫਿਰ ਵੱਧ ਤੋਂ ਵੱਧ 2028-29 ਦੇ ਵਿੱਚ 91.7 ਬਿਲੀਅਨ ਡਾਲਰ ਹੀ ਰੈਵਨਿਊ ਹੋਏਗਾ।
ਉਹ ਜਦੋਂ ਤੱਕ ਉਹ ਸਾਲ ਆਉਂਦਾ 2028-2029, ਮਤਲਬ ਉਹ ਵਾਸੂ ਜੀ ਹਲੇ 25-3 ਸਾਲ ਦੂਰ ਆ ਉਹ।
ਹਾਂਜੀ,
3 ਸਾਲ ਬਾਅਦ ਸੱਚਮੁੱਚ ਕੀ ਆਲਮੋਸਟ 92 ਬਿਲੀਅਨ ਡਾਲਰ ਦਾ ਰੈਵਨਿਊ ਹੁੰਦਾ ਕਿ ਨਹੀਂ, ਉਦੋਂ ਦੀ ਉਦੋਂ ਦੇਖਾਂਗੇ। ਪਰ ਜਿਹੜੇ ਖਰਚੇ ਨੇ, ਹੁਣ ਜੇ ਖਰਚਿਆਂ ਵਾਲਾ ਪਾਸਾ ਤੁਸੀਂ ਦੇਖਦੇ ਹੋ ਅਗਲਾ 2026-27 ਵਾਲੇ ਸਾਲ ਵਾਸਤੇ, ਸੋ 1 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਵਰ੍ਹੇ ਲਈ, ਕਰੰਟ ਈਅਰ ਕਹਿ ਲਓ ਹੁਣ ਇਹਨੂੰ, ਯੂ ਆਰ ਰਾਈਟ, ਕਿ 85 ਬਿਲੀਅਨ ਡਾਲਰ ਦਾ, 85.5 ਬਿਲੀਅਨ ਡਾਲਰ ਦਾ ਰੈਵਨਿਊ ਆ, ਅਤੇ ਖਰਚਾ 98.8 ਬਿਲੀਅਨ ਡਾਲਰ ਦਾ। ਤਾਂਹੀਓ ਜਿਹੜਾ ਡੈਫੀਸਿਟ ਆ ਉਹ 13.3 ਬਿਲੀਅਨ ਦਾ ਪਹੁੰਚ ਗਿਆ। ਜਿਹੜਾ ਤੁਸੀਂ ਦੱਸਿਆ ਵੀ 2027-28 ਦੇ ਵਿੱਚ ਰੈਵਨਿਊ ਹੋ ਜਾਣਾ 88.5 ਬਿਲੀਅਨ, ਖਰਚਾ ਵਾਸੂ ਜੀ 100 ਬਿਲੀਅਨ ਟੱਪ ਜਾਣਾ ਉਸ ਸਾਲ।
ਯਾ, ਸੋ 103.1 ਬਿਲੀਅਨ ਡਾਲਰ, ਸੋ 2027-28 ਦੇ ਵਿੱਚ 100.7 ਬਿਲੀਅਨ
ਹਾਂਜੀ
ਖਰਚਾ ਹੋਏਗਾ, ਅਤੇ ਉਸ ਤੋਂ ਅਗਲੇ ਸਾਲ 2028-29 ਦੇ ਵਿੱਚ 103.1 ਬਿਲੀਅਨ ਡਾਲਰ ਦਾ ਖਰਚਾ ਹੋਣਾ।
ਅਤੇ ਜਿਹੜੇ ਆ ਡੈਫੀਸਿਟਸ, ਦੇਖੋ ਜੇ ਖਰਚਾ ਜ਼ਿਆਦਾ ਹੈ ਆਮਦਨ ਘੱਟ ਹੈ, ਸਿੱਧੀ ਸਿੱਧੀ ਗੱਲ ਤਾਂ ਇਹੀ ਹੈ ਵੀ ਤੁਹਾਨੂੰ ਆਪਣੇ ਖਰਚੇ ਤੋਰਨ ਵਾਸਤੇ ਵੀ ਜਿਹੜਾ ਕਰਜ਼ਾ ਲੈਣਾ ਪੈ ਰਿਹਾ
ਜੀ।
ਫਿਰ ਬਾਕੀ ਕਰਜ਼ੇ ਲੈਦੇ ਉਹ ਨੇ ਜਿਹੜੇ ਤੁਸੀਂ ਕੋਈ ਕੈਪੀਟਲ ਪ੍ਰੋਜੈਕਟਸ ਵਾਸਤੇ ਲੈਣੇ ਨੇ, ਉੱਧਰਲੇ ਪਾਸੇ ਨੂੰ ਵੀ ਹੁੰਦੇ ਆ ਕਿਉਂਕਿ ਉਹ ਵੀ ਕਈ ਪ੍ਰੋਜੈਕਟਸ ਦੇ ਵਿੱਚ ਉਹਨਾਂ ਨੂੰ ਡਿਲੇ ਵਗੈਰਾ ਕੀਤਾ ਗਿਆ। ਜਿਹੜੀ ਪ੍ਰੋਵਿੰਸ਼ੀਅਲ ਡੈਟ ਆ, ਹੁਣ ਕਿੰਨੀ ਵਾਰ ਆਪਾਂ ਜ਼ਿਕਰ ਕੀਤਾ ਵੀ ਜਦੋਂ ਜੌਨ ਹੋਰਗਨ ਪ੍ਰੀਮੀਅਰਸ਼ਿਪ ਛੱਡ ਕੇ ਗਏ ਨੇ ਉਦੋਂ ਪ੍ਰੋਵਿੰਸ਼ੀਅਲ ਡੈਟ 89 ਬਿਲੀਅਨ ਡਾਲਰ ਦੇ ਨੇੜੇ ਸੀ, ਇਸ ਵੇਲੇ ਇਹ 154 ਬਿਲੀਅਨ ਡਾਲਰ ਦੇ ਤੱਕ ਪਹੁੰਚਣ ਦੇ ਰਾਹ 'ਤੇ ਆ 31 ਮਾਰਚ ਤੱਕ। 2028-29 ਤੱਕ ਜਦੋਂ ਤੱਕ ਆਹ 3 ਸਾਲਿਆ ਯੋਜਨਾ ਪੂਰੀ ਹੋਏਗੀ ਉਦੋਂ ਤੱਕ ਵਾਸੂ ਜੀ ਪ੍ਰੋਵਿੰਸ਼ੀਅਲ ਡੈਟ ਵੱਧ ਕੇ 234.5 ਬਿਲੀਅਨ ਡਾਲਰ ਹੋ ਜਾਣੀ ਆ। ਪਰ ਇਹ 234.5 ਬਿਲੀਅਨ ਡਾਲਰ ਤੋਂ ਵੀ ਜ਼ਿਆਦਾ ਹੋਣ ਦੇ ਚਾਂਸਿਸ ਨੇ, ਕਿਉਂਕਿ ਕਈ ਅਜਿਹੇ ਪ੍ਰੋਜੈਕਟਸ ਨੇ, ਕਈ ਅਜਿਹੇ ਪਹਿਲੂ ਨੇ ਜਿਨ੍ਹਾਂ ਦਾ ਖਰਚਾ ਇਸ ਬਜਟ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ।
ਸੋ ਮੈਸੀ ਟਨਲ ਰਿਪਲੇਸਮੈਂਟ,
ਯੈਸ,
ਸੋ ਮੈਸੀ ਟਨਲ ਰਿਪਲੇਸਮੈਂਟ ਦੀ ਕੰਸਟਰਕਸ਼ਨ ਇਸ ਸਾਲ ਸ਼ੁਰੂ ਹੋਣ ਦੇ ਆਸਾਰ ਨੇ
ਜੀ।
ਉਹਦਾ ਜਿਹੜਾ ਪੁਰਾਣਾ ਸਾਨੂੰ ਐਸਟੀਮੇਟ ਦਿੱਤਾ ਸੀ ਇਹਦੀ ਕੰਸਟਰਕਸ਼ਨ ਕੋਸਟ ਦਾ, ਉਹ ਤਾਂ ਮੇਰੇ ਖਿਆਲ 4-5 ਸਾਲ, ਉਸ ਤੋਂ ਵੀ
ਜ਼ਿਆਦਾ,
ਉਸ ਤੋਂ ਵੀ ਜ਼ਿਆਦਾ। ਹੁਣ ਆਪਾਂ 2026 ਬੈਠੇ ਹਾਂ, ਸੋ ਆਈ ਥਿੰਕ ਉਹ 2021-22 ਦਾ ਉਹ ਸਾਡੇ ਕੋਲ ਲਾਸਟ ਐਸਟੀਮੇਟ ਹੈਗਾ। ਸੋ ਉਹਦਾ ਰਿਵਾਈਜ਼ਡ ਪ੍ਰੋਜੈਕਸ਼ਨ ਕੀ ਹੋਏਗੀ, ਉਸ ਪ੍ਰੋਜੈਕਟ 'ਤੇ ਖਰਚਾ ਕਿੰਨਾ ਹੋਣਾ, ਉਸ ਬਜਟ ਵਿੱਚ ਸ਼ਾਮਲ ਨਹੀਂ ਕੀਤਾ।
ਮੈਂਬਰ ਕੱਲ੍ਹ ਅਸੀਂ ਗੱਲ ਕਰਦੇ ਸੀ ਵੀ ਕਿਤੇ ਇੱਦਾਂ ਨਾ ਹੋਵੇ ਕਿ ਬਜਟ ਨੂੰ ਇੱਕ ਥੋੜ੍ਹਾ ਜਿਹਾ ਬਿਹਤਰ ਨੰਬਰ ਦਿਖਾਉਣ ਦੇ ਵਾਸਤੇ, ਜਿੰਨਾ ਕੁ ਵੀ ਬਿਹਤਰ ਕਰ ਸਕਦੇ ਹੋ, ਕੁਝ ਆਈਟਮਸ ਇਹੋ ਜਿਹੀਆਂ ਹੋਣ ਜਿਹੜੀਆਂ ਬਜਟ ਸ਼ਾਮਲ ਹੀ ਨਾ ਹੋਣ, ਅਤੇ ਬਾਅਦ ਦੇ ਵਿੱਚ ਲੇਟਰ ਔਨ ਇਨ ਦ ਈਅਰ ਕੋਈ ਐਕਸਟਰਾ ਅਨਾਊਂਸਮੈਂਟ ਕਰਕੇ ਉਹ ਜਿਹੜਾ ਅਮਾਊਂਟ ਹੈ ਲਹਿਦਾ ਅਨਾਊਂਸ ਕੀਤਾ ਜਾਵੇ। ਸੋ ਮੈਸੀ ਟਨਲ ਦੀ ਰਿਪਲੇਸਮੈਂਟ ਜਿਹੜਾ ਕਿ ਇੱਕ ਅਜਿਹਾ ਪ੍ਰੋਜੈਕਟ ਹੈ ਜਿਹਦੇ ਬਾਰੇ ਜੇ ਸਰਕਾਰ ਅਨਾਊਂਸਮੈਂਟ ਕੁਝ ਵੀ ਕਰਦੀ ਆ ਤਾਂ ਲੋਕਾਂ ਨੇ ਸਵਾਗਤ ਕਰਨਾ ਉਹਦਾ, ਉਹਨੂੰ ਇਸ ਪੂਰੇ ਬਜਟ ਦੇ ਪੂਰੇ ਕੈਪੀਟਲ ਪ੍ਰੋਜੈਕਟਸ ਵਗੈਰਾ ਦੇ ਵਿੱਚੋਂ ਬਾਹਰ ਹੀ ਰੱਖਿਆ ਗਿਆ, ਉਹਦਾ ਜ਼ਿਕਰ ਤੱਕ ਨਹੀਂ ਕੀਤਾ।
ਜਿਹੜੇ ਖਰਚਿਆਂ ਦੀ ਆਪਾਂ ਗੱਲ ਕੀਤੀ ਹੈ, ਜਿਹੜਾ ਐਕਸਪੈਂਡੀਚਰ ਸਾਡਾ ਵੱਧ ਰਿਹਾ, ਸੋ ਇਸ ਸਾਲ ਦੀ ਜੇ ਆਪਾਂ 2026-27 ਦੀ ਗੱਲ ਕਰੀਏ ਬਜਟ ਈਅਰ, ਸੋ 98.8 ਬਿਲੀਅਨ ਡਾਲਰ ਖਰਚਾ ਸਰਕਾਰ ਪ੍ਰੋਜੈਕਟ ਕਰ ਰਹੀ ਹੈ। ਹੁਣ ਬੰਦਾ ਸੋਚੇਗਾ ਵੀ ਚਲੋ ਖਰਚਾ ਹੋ ਰਿਹਾ ਕੋਈ ਗੱਲ ਨਹੀਂ, ਸਰਕਾਰ ਨੇ ਖਰਚੇ ਕਰਨੇ, ਇਨਵੈਸਟਮੈਂਟਸ ਕਰਨੀਆਂ ਹੁੰਦੀਆਂ, ਪਰ ਇਹਦੇ ਵਿੱਚੋਂ ਜਿਹੜੀ ਕੈਪੀਟਲ ਸਪੈਂਡਿੰਗ ਹੈ ਵਿਜੇ ਜੀ, ਉਹ ਸਿਰਫ 18.6 ਬਿਲੀਅਨ ਡਾਲਰ ਦੀ ਹੈ
ਓਨਲੀ।
ਸੋ ਟੋਟਲ ਜਿਹੜਾ ਖਰਚਾ ਉਹ 98.8 ਬਿਲੀਅਨ ਡਾਲਰ ਆ, ਪਰ 2026-27 ਵਾਸਤੇ ਜਿਹੜੀ ਕੈਪੀਟਲ ਸਪੈਂਡਿੰਗ ਹੈ, ਕੈਪੀਟਲ ਜਿਹੜਾ ਐਕਸਪੈਂਡੀਚਰ, ਉਹ 18.6 ਬਿਲੀਅਨ ਡਾਲਰ ਆ। ਮਤਲਬ ਜਿਹੜਾ ਕੋਈ ਸਮਾਨ ਜਿਹੜਾ ਪੈਸਾ ਤੁਸੀਂ ਕਿਸੇ ਇਨਫਰਾਸਟ੍ਰਕਚਰ ਦੇ ਉੱਤੇ ਲਗਾ ਰਹੇ ਹੋ, ਕਿਸੇ ਇਹੋ ਜਿਹੀ ਚੀਜ਼ ਤੋਂ ਲਗਾ ਰਹੇ ਹੋ ਜਿਹਦੇ ਤੋਂ ਤੁਹਾਨੂੰ ਐਕਸਪੈਕਟੇਸ਼ਨ ਆ ਵੀ ਆਉਣ ਵਾਲੇ ਸਾਲਾਂ ਦੇ ਵਿੱਚ ਰੈਵਨਿਊ ਜਨਰੇਟ ਹੋਏਗਾ,
ਜਾਂ ਫਿਰ ਤੁਹਾਡੇ ਸਿਸਟਮ ਦੇ ਵਿੱਚ ਐਫੀਸ਼ੀਐਂਸੀ ਉਤਪੰਨ ਹੋਏਗੀ ਕਿ ਜੇ ਤੁਸੀਂ ਨਵੀਆਂ ਸੜਕਾਂ, ਨਵੇਂ ਪੁਲ, ਨਵੀਂ ਕਰੋਸਿੰਗ, ਨਵੀਆਂ ਸਕਾਈ ਟ੍ਰੇਨਸ ਬਣਾ ਦਿੰਦੇ ਹੋ, ਲੋਕਾਂ ਦੀ ਜੇ ਆਵਾਜਾਈ, ਜੇ ਜਿਹੜਾ ਟ੍ਰੈਫਿਕ ਦਾ ਜੇ ਫਲੋ ਆ ਉਹ ਬਿਹਤਰ ਹੋਏਗਾ, ਟਰਾਂਸਪੋਰਟੇਸ਼ਨ ਦਾ ਜਿਹੜਾ ਤੁਹਾਡਾ ਤੰਤਰ ਬਿਹਤਰ ਹੋਏਗਾ, ਉਹਦੇ ਨਾਲ ਤੁਹਾਡਾ GDP ਵੱਧਦਾ।
ਜੇ ਇਹਨੂੰ ਬਿਲਕੁਲ ਰੂਡੀਮੈਂਟਰੀ ਟਰਮਸ ਦੇ ਵਿੱਚ ਕਹੀਏ ਵੀ ਤੁਸੀਂ ਪੈਸੇ ਦੁਕਾਨ 'ਤੇ ਲਾਏ ਨੇ ਕਿ ਮਕਾਨ 'ਤੇ ਲਾਏ ਨੇ, ਸੋ ਸਰਕਾਰ ਟੋਟਲ ਪੈਸੇ ਖਰਚ ਰਹੀ ਆ $98 billion
ਜੀ,
ਅਤੇ ਉਹਦੇ ਵਿੱਚੋਂ ਜਿਹੜੇ ਦੁਕਾਨ 'ਤੇ ਪੈਸੇ ਲਾਏ ਨੇ ਉਹ $8.6 billion ਹੀ ਨੇ,
$18.6 billion,
ਬਾਕੀ ਜਿਹੜਾ ਸਾਰਾ ਪੈਸਾ ਉਹ ਮਕਾਨ 'ਤੇ ਹੀ ਲਾਤਾ, ਮਤਲਬ ਖਰਚਿਆਂ ਦੇ ਉੱਤੇ, ਜੋ ਆਪਣੇ ਰਹਿਣ ਸਹਿਣ ਦੇ ਉੱਤੇ, ਆਪਣੇ ਖਰਚੇ ਚੱਲਦੇ ਰੱਖਣ ਦੇ ਉੱਤੇ, ਆਪਣੀਆਂ ਤਨਖਾਹਾਂ ਦੇ ਉੱਤੇ, ਮਿਨਿਸਟਰੀਆਂ ਦੇ ਖਰਚਿਆਂ ਦੇ ਉੱਤੇ,
ਜਿਹੜੇ ਵਾਸਤੇ ਜੀ ਡੈਫੀਸਿਟ ਦੇ ਵਿੱਚ ਜਿਹੜਾ ਦੇਖੋ ਜਿਹੜੀ ਹੁਣ ਟੈਕਸਪੇਅਰ ਸਪੋਰਟਿਡ ਡੈਟ ਆ ਉਹਦੇ 'ਚ ਅਗਲੇ 3 ਸਾਲਾਂ 75 billion dollars ਦਾ ਵਾਧਾ ਹੋਣਾ, ਅਤੇ ਡੈਟ ਸਰਵਿਸਿੰਗ ਕੋਸਟ 2026-27 'ਚ ਇਸ ਆਉਣ ਵਾਲੇ ਵਿੱਤੀ ਵਰ੍ਹੇ 'ਚ ਹਰ ਡਾਲਰ ਦੇ ਵਿੱਚੋਂ, ਸਰਕਾਰ ਦੇ ਰੈਵਨਿਊ ਦੇ ਹਰ ਡਾਲਰ ਦੇ ਵਿੱਚੋਂ 4.9 cents ਉਹ ਵਿਆਜ ਦੀ ਪੇਮੈਂਟ 'ਤੇ ਜਾਣਗੇ।
ਸੋ 2025-26 ਦਾ ਅੰਕੜਾ, 2025-26 ਜਿਹੜਾ ਵਿੱਤੀ ਵਰ੍ਹਾ 31 March ਨੂੰ ਖਤਮ ਹੋ ਰਿਹਾ, 4.9 cents ਹਰ ਡਾਲਰ ਦੇ ਵਿੱਚੋਂ ਅਸੀਂ ਇੰਟਰਸਟ ਬਾਈਟ ਵਜੋਂ ਖਰਚ ਕਰ ਰਹੇ ਹਾਂ, ਜੋ ਇੰਟਰਸਟ ਦੇ ਵਿੱਚ ਵਿਆਜ ਦੇ ਵਿੱਚ ਜਾ ਰਹੇ ਨੇ। 2026-27 ਜਿਹੜਾ ਵਿੱਤੀ ਵਰ੍ਹਾ ਜਿਹਦੇ ਵਾਸਤੇ ਬਜਟ ਬਣਾਇਆ ਗਿਆ ਜੋ 1 April ਤੋਂ ਸ਼ੁਰੂ ਹੋਏਗਾ, ਉਹਦੇ ਵਿੱਚ ਇਹ ਜਿਹੜਾ ਇੰਟਰਸਟ ਬਾਈਟ ਦਾ ਅੰਕੜਾ 4.9 cents ਤੋਂ ਵੱਧ ਕੇ 6.2 cents ਹੋ ਰਿਹਾ।
ਸੋ ਇਟਸ ਅ ਸਿਗਨੀਫੀਕੈਂਟ ਜੰਪ।
ਯੈਸ
ਵਾਸੂ ਜੀ, ਡੈਟ
ਸਰਵਿਸ ਇਹ ਨੰਬਰ ਅਗਲੇ ਸਾਲ 7.3 cents ਤੇ 2028-29 ਦੇ ਵਿੱਚ 8.2 cents ਹੋ ਰਿਹਾ ਵਿਜੇ ਜੀ।
ਹਾਂ, ਤੇ ਜੇ ਇਹਨੂੰ ਅਸੀਂ ਟੋਟਲ ਡਾਲਰ ਫਿਗਰ ਵੇਖੀਏ, 2025-26 ਚ ਟੋਟਲ ਵਿਆਜ ਦੇ ਵਿੱਚ $5.04 billion ਅਦਾ ਕੀਤਾ, ਆਉਂਦੇ ਵਿੱਤੀ ਵਰ੍ਹੇ 26-27 ਦੇ ਵਿੱਚ $6.37 billion ਇੰਟਰਸਟ ਪੇਮੈਂਟ ਹੋਏਗੀ, 2027-2028 ਦੇ ਵਿੱਚ ਇੰਟਰਸਟ ਪੇਮੈਂਟ ਹੋ ਜਾਣੀ ਆ $7.58 billion, 2028-29 ਦੇ ਵਿੱਚ ਇਹ ਪੇਮੈਂਟ $8.71 billion ਆ। ਤੇ ਵਾਸੂ ਜੀ, ਜੇ
ਜਦੋਂ ਜੌਨ ਹਾਰਗਨ ਪ੍ਰੀਮੀਅਰ ਸੀਗੇ ਇਹ ਨੰਬਰ ਤਕਰੀਬਨ $3 billion ਹੋਇਆ ਕਰਦਾ,
ਤੇ 3 billion ਦੀ ਵੀ ਇੰਟਰਸਟ ਪੇਮੈਂਟ ਨੂੰ ਜੌਨ ਹਾਰਗਨ ਵਧੀਆ ਨਹੀਂ ਸੀ ਮੰਨਦੇ ਕਿ ਇਹ ਬਹੁਤ ਜ਼ਿਆਦਾ ਸਾਨੂੰ ਵਿਆਜ ਅਦਾ ਕਰਨਾ ਪੈ ਰਿਹਾ।
ਐਂਡ ਨੋਟ ਟੂ ਮੈਨਸ਼ਨ ਸਾਡੀ ਕ੍ਰੈਡਿਟ ਰੇਟਿੰਗ ਉਦੋਂ ਬਿਹਤਰ ਸੀ।
ਹਾਂ, ਕ੍ਰੈਡਿਟ ਰੇਟਿੰਗ ਦੇ ਡੈਫੀਸਿਟਸ ਦਾ ਜੋ ਹਿਸਾਬ ਹੈ ਵਾਸੂ ਜੀ, ਡੈਟ ਜਿਵੇਂ ਵਧਣੀ ਆ, ਕ੍ਰੈਡਿਟ ਰੇਟਿੰਗ ਡਾਊਨ ਹੋ ਹੀ ਲਓ ਇਸ ਸਾਲ ਵੀ। ਅੱਛਾ, ਇੱਕ ਇੰਟਰਸਟਿੰਗ ਗੱਲ ਇਹ ਆ ਕਿ ਜੇ ਅਸੀਂ ਦੇਖੀਏ ਨਾ ਕਿ ਸਰਕਾਰ ਵੱਲੋਂ ਜਿੰਨੇ ਵੀ ਦੇਖੋ ਆ ਬਜਟ ਦੇ ਵਿੱਚ ਖਰਚੇ ਕੀਤੇ ਜਾਂਦੇ ਨੇ, ਜੇ ਐਤਕੀ ਵਾਲਾ ਬਜਟ ਦੇਖੀਏ 2026-27 ਵਾਲਾ, ਹੈਲਥ ਕੇਅਰ ਦੇ ਉੱਪਰ $40.58 billion ਦਾ ਖਰਚਾ, ਦੈਟਸ 41.1% ਆਫ ਦਾ ਟੋਟਲ ਬਜਟ। ਐਜੂਕੇਸ਼ਨ 'ਤੇ $20.07 billion ਹੈ ਜੋ ਕਿ 20.3% ਹੈ ਟੋਟਲ ਬਜਟ ਦਾ। ਤੀਜੇ ਨੰਬਰ 'ਤੇ ਆਉਂਦੀ ਹੈ ਸੋਸ਼ਲ ਡਿਵੈਲਪਮੈਂਟ ਜੋ ਕਿ $10.79 billion ਔਰ ਇਟ ਇਜ਼ 10.9% ਆਫ ਦਾ ਟੋਟਲ ਬਜਟ। ਜੇ ਵਾਸੂ ਜੀ ਇਹਦੇ ਵਿੱਚ ਇੰਟਰਸਟ ਪੇਮੈਂਟ ਵੇਖੀਏ, ਜਦੋਂ ਤੱਕ ਆ 2028-29 ਤੱਕ 8.7 billion ਤੋਂ ਵੀ ਵੱਧ ਜਾਣੀ ਇੰਟਰਸਟ ਪੇਮੈਂਟ। ਜੇ ਇੰਟਰਸਟ ਪੇਮੈਂਟ ਇੱਕ ਲਹਿਦੀ ਮਿਨਿਸਟਰੀ ਹੋਵੇ ਤਾਂ ਇਹ ਚੌਥੀ ਸਭ ਤੋਂ ਵੱਡੀ ਮਿਨਿਸਟਰੀ ਹੋਏਗੀ,
ਤੇ ਆਉਣ ਵਾਲੇ ਸਾਲਾਂ ਦੇ ਵਿੱਚ ਜੋ ਪ੍ਰੋਜੈਕਸ਼ਨ ਹੈ ਇਹ ਦੂਜੇ ਜਾਂ ਤੀਜੇ ਨੰਬਰ 'ਤੇ ਪਹੁੰਚਣ ਦੇ
ਆਸਾਰ ਨੇ ਇਹਦੇ,
ਕਿ ਇੰਟਰਸਟ ਪੇਮੈਂਟ ਸਾਡੇ ਸਭ ਤੋਂ ਜ਼ਿਆਦਾ ਜਿਹੜੇ ਵੱਡੇ ਖਰਚੇ ਨੇ ਉਹਨਾਂ ਉਸ ਸੂਚੀ ਦੇ ਵਿੱਚ ਦੂਜੇ ਜਾਂ ਤੀਜੇ ਨੰਬਰ 'ਤੇ ਆ ਸਕਦੀ ਹੈ
ਜੀ,
ਤੁਸੀਂ ਵਿਆਜ ਅਦਾ ਕਰ ਰਹੇ ਹੋ
ਜੀ। ਵਾਸੂ ਜੀ, ਡੈਟ ਟੂ GDP ਰੇਸ਼ੋ ਦੀ ਵੀ ਗੱਲ ਕਰ ਲਈਏ ਫਿਰ ਨਾ, ਪ੍ਰੋਜੈਕਟਸ ਵਾਲੇ ਪਾਸੇ ਨੂੰ ਹੁੰਦੇ ਹਾਂ, ਕਿਉਂਕਿ ਸਰਕਾਰ ਨੇ ਕਈ ਲੌਂਗ ਟਰਮ ਕੇਅਰ ਵਾਲੇ ਪ੍ਰੋਜੈਕਟ ਸੀ ਉਹ ਡਿਲੇਅ ਕੀਤੇ ਨੇ, ਕੁਝ ਹੋਸਪਿਟਲ ਦੀ ਐਕਸਪੈਂਸ਼ਨ ਡਿਲੇਅ ਕੀਤੀਆਂ। ਥੈਂਕਫੁਲੀ ਸਰੀ ਵਾਲਾ ਹੋਸਪਿਟਲ ਜਿਹੜਾ ਕਲੋਵਰਡੇਲ ਬਣਦਾ ਉਹਦਾ ਕੰਮ ਚੱਲਦਾ ਰਹਿਣਾ ਕਿਉਂਕਿ ਉਸ ਤੋਂ ਪਹਿਲਾਂ
ਜਿਹੜੀ ਆਪਾਂ ਡੈਟ ਪੇਮੈਂਟ ਦੀ ਗੱਲ ਕਰ ਰਹੇ ਸੀ।
ਹਾਂਜੀ,
ਸੋ ਡੈਟ ਪੇਮੈਂਟ ਅਸੀਂ ਗੱਲ ਕੀਤੀ ਆ 2028-29 ਤੱਕ ਉਹ ਤਕਰੀਬਨ $9 billion ਦੇ ਨੇੜੇ ਪਹੁੰਚ ਜਾਣੀ ਆ।
ਫੋਰ
ਕੰਟੈਕਸਟ ਦੇਖੋ, BCNDP ਸਰਕਾਰ ਸੋਸ਼ਲ ਸਰਵਿਸਿਜ਼ ਦੀ ਬੜੀ ਗੱਲ ਕਰਦੀ ਆ, ਸਰਵਿਸ ਕੱਟਸ ਨਹੀਂ ਹੋਣ ਦੇਵਾਂਗੇ, ਸੋਸ਼ਲ ਸਰਵਿਸਿਜ਼ ਬੜੀਆਂ ਜ਼ਰੂਰੀ ਨੇ। ਕੁੱਲ ਮਿਲਾ ਕੇ BC ਦੇ ਵਿੱਚ ਸੋਸ਼ਲ ਸਰਵਿਸਿਜ਼ ਦੇ ਉੱਤੇ $10.8 billion ਖਰਚੇ ਜਾਂਦੇ
ਆ,
ਤੇ ਵਿਆਜ ਦੇ
ਉੱਤੇ ਤੀਜੀ ਸਭ ਤੋਂ ਵੱਡੀ ਮਿਨਿਸਟਰੀ ਆ,
ਤੇ ਵਿਆਜ ਦੇ ਉੱਤੇ ਆਉਣ ਵਾਲੇ ਸਾਲਾਂ ਦੇ ਵਿੱਚ ਅਸੀਂ ਅਪ ਟੂ $9 billion ਖਰਚ ਕਰ ਰਹੇ ਹੋਵਾਂਗੇ ਅਕੋਰਡਿੰਗ ਟੂ ਗਵਰਨਮੈਂਟਸ ਓਨ ਪ੍ਰੋਜੈਕਸ਼ਨਸ, ਤੇ ਇਹ ਪ੍ਰੋਜੈਕਸ਼ਨਸ ਬਦਲ ਵੀ ਜਾਇਆ ਕਰਦੀਆਂ।
ਯਾ, ਹੁਣ ਤੁਸੀਂ ਇਹ ਦੇਖ ਲਓ ਕਿ ਜਦੋਂ ਪਿਛਲੇ ਸਾਲਾਂ ਵਿੱਚ ਜਦੋਂ ਰੇਟ ਬੜੀ ਤੇਜ਼ੀ ਨਾਲ ਵਧੇ ਸੀ, ਜਦੋਂ ਇੰਟਰਸਟ ਪੇਮੈਂਟਸ ਬਹੁਤ ਜ਼ਿਆਦਾ ਵੱਧ ਗਈਆਂ ਸੀ ਆਮ ਲੋਕਾਂ ਦੀਆਂ ਪ੍ਰੋਪਰਟੀਜ਼ 'ਤੇ, ਤਾਂ ਸਾਨੂੰ ਪਤਾ ਨਾ ਕਿ ਜਿਹੜੇ ਡੋਮੈਸਟਿਕ ਬਜਟ ਸੀਗੇ ਉਹ ਕਿਵੇਂ ਇੰਪੈਕਟ ਹੋਏ ਸੀ। ਲੋਕਾਂ ਵਾਸਤੇ ਸਮੱਸਿਆ ਇਹ ਹੈ ਕਿ ਜਦੋਂ ਤੁਸੀਂ ਵਿਆਜ ਦੇ ਵਿੱਚ ਜ਼ਿਆਦਾ ਪੈਸੇ ਅਦਾ ਕਰ ਰਹੇ ਹੋ, ਤੁਹਾਡੇ ਕੋਲ ਆਪਣੀਆਂ ਬਾਕੀਆਂ ਚੀਜ਼ਾਂ 'ਚ ਤੁਹਾਨੂੰ ਕੁਝ ਨਾ ਕੁਝ ਚੋਇਸਿਸ ਕਰਨੀਆਂ ਪੈਣਗੀਆਂ। ਤੁਸੀਂ ਕਹੋਗੇ ਮੈਂ ਇੱਧਰਲੇ ਪਾਸਿਓਂ ਖਰਚਾ ਘਟਾਵਾਂ, ਮੈਨੂੰ ਇੱਧਰੋਂ ਕਟੌਤੀ ਕਰਨੀ ਪੈਣੀ ਆ, ਲਾਈਫ ਸਟਾਈਲ ਚੇਂਜਿਸ ਕਰਨੇ ਪੈਂਦੇ ਆ, ਪਰ ਕਿਉਂਕਿ ਬੰਦੇ ਆਮ ਬੰਦੇ ਨੂੰ ਬੈਂਕ ਨੇ ਕਹਿਣਾ ਹੋਰ ਕਰਜ਼ਾ ਨਹੀਂ ਤੁਹਾਨੂੰ ਮਿਲ ਸਕਦਾ, ਪਰ ਸਰਕਾਰ ਨੇ ਜਦੋਂ ਕਰਜ਼ਾ ਲੈਣਾ ਜੇ ਕ੍ਰੈਡਿਟ ਰੇਟਿੰਗ ਡਾਊਨ ਹੋ ਵੀ ਗਈ ਤਾਂ ਉਹ ਜਿਹੜੀ ਅਲਟੀਮੇਟਲੀ ਗਾਜ਼ ਆ ਉਹ ਲੋਕਾਂ ਦੇ ਸਿਰ 'ਤੇ ਪੈਂਦੀ ਆ। ਫਟਾਫਟ ਵਾਸੂ ਜੀ ਡੈਟ ਟੂ ਜੀ ਡੀ ਪੀ ਰੇਸ਼ੋ ਦੀ ਗੱਲ ਕਰੀਏ,
ਕਿਉਂਕਿ ਕ੍ਰੈਡਿਟ ਰੇਟਿੰਗ ਜਿਹੜੀ ਆ ਉਹ ਇਸ ਪੈਰਾਮੀਟਰ ਦੇ ਉੱਤੇ ਕਾਫ਼ੀ ਜ਼ਿਆਦਾ ਡਿਪੈਂਡ ਕਰਦੀ ਆ। ਕ੍ਰੈਡਿਟ ਜਿਹੜੀਆਂ ਏਜੰਸੀਆਂ ਨੇ, ਰੇਟਿੰਗ ਏਜੰਸੀਆਂ, ਉਹਨਾਂ ਵੱਲੋਂ ਡੈਟ ਟੂ ਜੀ ਡੀ ਪੀ ਰੇਸ਼ੋ ਦੇਖਿਆ ਜਾਂਦਾ। ਜੇ ਡੈਟ ਟੂ ਜੀ ਡੀ ਪੀ ਰੇਸ਼ੋ ਤੁਹਾਡਾ ਖਰਾਬ ਹੋਵੇ ਫਿਰ ਤੁਹਾਨੂੰ ਜ਼ਿਆਦਾ ਇੰਟਰਸਟ ਰੇਟ ਪੇ ਕਰਨਾ ਪੈਂਦਾ।
ਹਾਂ, ਕਿਉਂਕਿ ਜੇ ਦੇਖੋ ਤੁਹਾਡੀ ਜੀ ਡੀ ਪੀ ਦੇ ਵਿੱਚ ਵੀ ਵਧੀਆ ਪੁਲਾਂਘਾਂ ਪੁੱਟਦੀ ਪਈ ਹੈ, ਜੀ ਡੀ ਪੀ ਉਹਦੇ ਵਿੱਚ ਵਾਧਾ ਹੋ ਰਿਹਾ, ਤੁਹਾਡਾ ਜੇ ਕਰਜ਼ਾ ਹੀ ਵੱਧ ਗਿਆ, ਕ੍ਰੈਡਿਟ ਰੇਟਿੰਗ ਏਜੰਸੀਆਂ ਕਹਿੰਦੀਆਂ ਨੇ ਵੀ ਕੋਈ ਨਹੀਂ, ਕਮਾਈ ਵੀ ਵੱਧਦੀ ਪਈ ਹੈ, ਜੇ ਕਰਜ਼ਾ ਹੀ ਵੱਧ ਗਿਆ ਕੋਈ ਨਹੀਂ, ਇਹਨਾਂ ਨੇ ਸੰਭਾਲ ਲੈਣਾ। ਪਰ ਜੇ ਤੁਹਾਡੀ ਇਕੋਨਮੀ ਦੇ ਵਿਚਲਾ ਹੋਣ ਵਾਲਾ ਵਾਧਾ ਘੱਟ ਹੋਵੇ ਅਤੇ ਤੁਹਾਡੀ ਡੈਟ ਦੇ ਵਿੱਚ ਹੋਣ ਵਾਲਾ ਵਾਧਾ ਅਥਾਹ ਬਹੁਤ ਜ਼ਿਆਦਾ ਹੋਵੇ ਤਾਂ ਫਿਰ ਉਹ ਖਤਰੇ ਦੀ ਘੰਟੀ ਹੋਇਆ ਕਰਦੀ ਹੈ ਅਤੇ ਡੈਟ ਟੂ ਜੀ ਡੀ ਪੀ ਰੇਸ਼ੋ ਉਹਦਾ ਸੰਕੇਤ ਆ।
ਯਾ ਸੋ ਜੇ ਤੁਸੀਂ ਆਪਣੇ ਕਰਜ਼ੇ ਨੂੰ ਤੁਸੀਂ ਤਕਸੀਮ ਕਰੋ ਪੂਰੀ ਜੀ ਡੀ ਪੀ ਦੇ ਨਾਲ, ਸੋ ਜਿਹੜਾ ਰੇਸ਼ੋ ਨਿਕਲਦਾ ਦੈਟ ਇਜ਼ ਡੈਟ ਟੂ ਜੀ ਡੀ ਪੀ ਰੇਸ਼ੋ। ਸੋ 2025-26 ਵਿੱਤੀ ਵਰ੍ਹਾ ਜਿਹੜਾ ਚੱਲ ਰਿਹਾ ਇਸ ਵੇਲੇ 31 ਮਾਰਚ ਤੱਕ, ਡੈਟ ਟੂ ਜੀ ਡੀ ਪੀ ਰੇਸ਼ੋ ਹੈ 26.1%। ਅਗਲਾ ਵਿੱਤੀ ਵਰ੍ਹਾ ਇਹ ਜਿਹੜਾ ਡੈਟ ਟੂ ਜੀ ਡੀ ਪੀ ਰੇਸ਼ੋ ਵੱਧ ਕੇ ਹੋ ਜਾਏਗਾ 30.6%, ਉਸ ਤੋਂ ਅਗਲੇ ਸਾਲ 34.4%, ਅਤੇ ਉਸ ਤੋਂ ਅਗਲੇ ਸਾਲ 2028-29 ਦੇ ਵਿੱਚ 37.4% ਸਾਡਾ ਡੈਟ ਟੂ ਜੀ ਡੀ ਪੀ ਰੇਸ਼ੋ ਹੋ ਜਾਏਗਾ। ਅਤੇ ਸਰਕਾਰ ਦੀ ਓਡੈਸਿਟੀ ਦੇਖੋ ਕਿ ਇਸ ਬਜਟ ਦੇ ਵਿੱਚ ਜਿਹੜੇ ਗ੍ਰਾਫਸ ਵਗੈਰਾ ਉਹਨਾਂ ਨੇ ਸਾਂਝੇ ਕੀਤੇ ਨੇ ਉਹਦੇ ਵਿੱਚ ਨਾਲ ਬਣਾ ਬਣਾ ਕੇ ਦੱਸਦੇ ਆ ਕਿ ਦੇਖੋ ਕੈਨੇਡਾ ਦੇ ਮੁਕਾਬਲੇ ਸਾਡਾ ਨੈੱਟ ਡੈਟ ਟੂ ਜੀ ਡੀ ਪੀ ਰੇਸ਼ੋ ਕਿੰਨਾ ਵਧੀਆ ਹੈ, ਬਾਕੀ ਕਿਊਬੈਕ ਦੇ ਮੁਕਾਬਲੇ, ਓਨਟੈਰੀਓ ਦੇ ਮੁਕਾਬਲੇ ਅਸੀਂ ਕਿੰਨੀ ਬਿਹਤਰ ਸਥਿਤੀ ਦੇ ਵਿੱਚ ਹਾਂ। ਉਹੀ ਕਿ ਸ਼ਰਮਾ ਜੀ ਕਾ ਬੇਟਾ ਤੋਂ ਫੇਲ ਹੋ ਰਹਾ ਹੈ,
ਮੇਰੇ ਤਾਂ ਫਿਰ
34 ਨੰਬਰ
34 ਨੰਬਰ ਯਾ ਮੇਰੇ ਤਾਂ ਫਿਰ ਵੀ 30 ਨੰਬਰ ਆ ਗਏ ਪਾਸ ਹੋਣ ਦੇ ਨੇੜੇ ਹੀ ਸੀ। ਯਾ ਵਾਸੂ ਜੀ, ਇਸੇ ਤਰ੍ਹਾਂ ਕਿਉਂਕਿ ਦੇਖੋ ਜੇ ਡੈਟ ਟੂ ਜੀ ਡੀ ਪੀ ਰੇਸ਼ੋ ਵੱਧਦਾ ਪਿਆ ਤਾਂ ਇਹੀ ਹਿਸਾਬ ਡੈਫੀਸਿਟ ਟੂ ਜੀ ਡੀ ਪੀ ਵਾਲੇ ਰੇਸ਼ੋ ਦਾ ਵੀ ਆ, ਕਿਉਂਕਿ ਡੈਫੀਸਿਟ ਵੀ ਹਰ ਸਾਲ ਵਧੀ ਜਾਂਦਾ। ਜੀ ਡੀ ਪੀ ਦੇ ਮੁਕਾਬਲਤਨ 2028-29 ਤੱਕ ਜਿਹੜਾ ਸਾਡਾ ਡੈਫੀਸਿਟ ਆ ਉਹ 2.3% ਹੋ ਜਾਣਾ। ਅੱਛਾ, ਹਜੇ ਹਜੇ ਇਹ ਵੀ ਦੇਖੋ ਜੀ ਡੀ ਪੀ ਦੇ ਵਿੱਚ ਵਾਧੇ ਦੀਆਂ ਜਿਹੜੀਆਂ ਪ੍ਰੋਜੈਕਸ਼ਨਸ ਨੇ, ਹਾਲਾਂਕਿ ਐਤਕੀ ਸਰਕਾਰ ਨੇ ਇੱਕ ਰਹਿਮ ਕਰ ਦਿੱਤਾ ਕਿ ਉਹ ਪ੍ਰੋਜੈਕਸ਼ਨਸ ਕੋਈ ਬਹੁਤੀਆਂ ਆਊਟਲੈਂਡਿਸ਼ ਨਹੀਂ ਰੱਖੀਆਂ, ਕਿ ਇਕਨੋਮਿਕ ਗਰੋਥ ਐਕਸਪੈਕਟਿਡ ਟੂ ਸਲੋ, ਉਹਦੇ ਵਿੱਚ ਖੜੋਤ ਆਉਣੀ ਆ। 2025 ਦੇ ਵਿੱਚ ਆਰਥਿਕਤਾ 1.5% ਦੇ ਦਰ 'ਤੇ ਵਧੀ ਸੀ, 2026 ਦੇ ਵਿੱਚ ਇਹ ਵਾਧੇ ਦੀ ਦਰ 1.3% ਰਹਿਣ ਵਾਲੀ ਆ, ਅਤੇ 2027 ਦੇ ਵਿੱਚ ਕਹਿੰਦੇ ਇਹਦੇ ਵਿੱਚ ਥੋੜ੍ਹਾ ਜਿਹਾ ਰੀਬਾਊਂਡ ਆਏਗਾ, 1.8% ਗਰੋਥ ਹੋਣੀ ਆ, ਅਤੇ ਫਿਰ ਉਸ ਤੋਂ ਅਗਲੇ ਸਾਲ 1.9% ਦੀ ਗਰੋਥ ਹੋਏਗੀ। ਸੋ ਗਰੋਥ ਹੈ ਜਿਹੜੀ ਉਹ 2% ਤੋਂ ਥੱਲੇ ਰਹਿ ਰਹੀ ਆ, ਪਰ ਜਿਹੜੇ ਸਾਡੇ ਡੈਫੀਸਿਟ ਵਿੱਚ ਵਾਲਾ ਜਿਹੜਾ ਵਾਧਾ ਹੈ ਉਹ ਗਰੋਥ ਨਾਲੋਂ ਜ਼ਿਆਦਾ।
ਸੋ ਨੰਬਰਸ ਆਪਾਂ ਸਾਰੇ ਡਿਸਕਸ ਕੀਤੇ ਨੇ, ਬਸ ਲਾਸਟ ਇੱਕ ਨੰਬਰ ਮੈਂ ਦੱਸਣਾ ਚਾਹੁੰਦਾ ਵੀ ਸਰਕਾਰ ਦੇ ਨੰਬਰਸ ਦੀ ਹਕੀਕਤ ਕੀ ਹੈ, ਪ੍ਰੋਜੈਕਸ਼ਨਸ ਦੀ ਹਕੀਕਤ ਕੀ ਹੈ। ਹੁਣ ਸਾਨੂੰ ਜੋ ਕਿਹਾ ਜਾ ਰਿਹਾ ਡੈਫੀਸਿਟ, ਆਮ ਗੋਇੰਗ ਬੈਕ ਟੂ ਦਾ ਡੈਫੀਸਿਟ, ਵੀ ਡੈਫੀਸਿਟ ਅਗਲੇ ਸਾਲਾਂ ਦੇ ਵਿੱਚ ਸਾਲ ਦਰ ਸਾਲ ਘਟੇਗਾ। ਪਿਛਲੇ ਸਾਲ ਜਿਹੜੀਆਂ ਸਾਡੇ ਕੋਲ ਲੇਟੈਸਟ ਪ੍ਰੋਜੈਕਸ਼ਨ ਸੀਗੀਆਂ ਇਸ ਬਜਟ ਦੇ ਆਉਣ ਤੋਂ ਪਹਿਲਾਂ, ਉਹ 2026-27 ਜਿਹੜਾ ਹੁਣ ਸਰਕਾਰ ਕਹਿੰਦੀ $13.3 billion ਡੈਫੀਸਿਟ ਹੋਣਾ, ਸਰਕਾਰ ਪਹਿਲਾਂ ਪ੍ਰੋਜੈਕਟ ਕਰ ਰਹੀ ਸੀ ਵੀ $10.2 billion ਹੋਣਾ, ਉਹ ਹੁਣ $13.3 billion ਹੋ ਗਿਆ। 2027-28 ਦੇ ਵਿੱਚ ਸਰਕਾਰ ਪ੍ਰੋਜੈਕਟ ਕਰਦੀ ਸੀ ਕਿ $9.9 billion ਹੋਏਗਾ, ਮਤਲਬ ਜੋ ਪਿਛਲੀ ਪ੍ਰੋਜੈਕਸ਼ਨ ਸੀ ਉਹ ਵੀ ਇਹੀ ਕਹਿੰਦੀ ਸੀ ਕਿ ਈਅਰ ਓਵਰ ਈਅਰ ਡੈਫੀਸਿਟ ਘਟਣਾ ਹੈ। ਪਹਿਲਾਂ $11.2 billion, ਫਿਰ $10.2 billion, ਫਿਰ $9.9 billion, ਪਿਛਲੇ ਪ੍ਰੋਜੈਕਸ਼ਨ ਦੇ ਮੁਤਾਬਕ ਵੀ ਈਅਰ ਓਵਰ ਈਅਰ ਡੈਫੀਸਿਟ ਘੱਟ ਰਿਹਾ। ਹੁਣ ਵੀ ਇਹੀ ਕਹਿ ਰਹੇ ਨੇ ਕਿ ਈਅਰ ਓਵਰ ਈਅਰ ਡੈਫੀਸਿਟ ਘੱਟ ਰਿਹਾ, ਪਰ ਅਸੀਂ ਬੈਂਚਮਾਰਕ ਹੀ ਮੂਵ ਕਰਤਾ, ਹੁਣ $13.3 billion ਤੋਂ ਘਟਣਾ ਸ਼ੁਰੂ ਹੋਏਗਾ, $13.3 billion ਤੋਂ ਘੱਟ ਕੇ $12.1 billion ਤੇ ਆਏਗਾ। ਪਰ ਪਿਛਲੀ ਪ੍ਰੋਜੈਕਸ਼ਨ ਜੋ $9.9 billion ਕਹਿੰਦੀ ਸੀ ਉਸ ਤੋਂ ਤਾਂ $12.1 billion ਜ਼ਿਆਦਾ ਹੈ। ਸੋ ਤੁਸੀਂ ਗੋਲ ਪੋਸਟ ਮੂਵ ਕਰਕੇ ਹਰ ਵਾਰ 3 ਸਾਲਾਂ ਦਾ ਪਲਾਨ ਬਣਾ ਕੇ ਸਾਨੂੰ ਇਹੀ ਦੱਸੀ ਜਾਂਦੇ ਹੋ ਕਿ ਇਸ ਸਾਲ ਡੈਫੀਸਿਟ ਜ਼ਿਆਦਾ, ਅਗਲੇ ਸਾਲ ਤੋਂ ਘਟਣਾ ਸ਼ੁਰੂ ਹੋ ਜਾਏਗਾ, ਉਧਾਰ ਕੱਲ੍ਹ ਸੇ ਸ਼ੁਰੂ, ਉਧਾਰ ਸ਼ੁਰੂ ਹੀ ਨਹੀਂ ਹੋ ਰਿਹਾ
ਵਾਸੂ ਜੀ, ਜਾਂ ਕਮਾਈ ਕੱਲ੍ਹ ਸੇ ਸ਼ੁਰੂ, ਕਮਾਈ ਨਹੀਂ ਸ਼ੁਰੂ, ਉਧਾਰ ਤਾਂ ਉਧਾਰ ਤੇ ਵਧੀ ਜਾ ਰਿਹਾ, ਕਮਾਈ ਨਹੀਂ ਸ਼ੁਰੂ ਹੋ ਰਹੀ। ਅੱਛਾ, ਬਜਟ ਦੇ ਵਿੱਚ ਵਾਸੂ ਜੀ ਕੁਇਕਲੀ ਗੱਲ ਕਰੀਏ ਯਾਰ, ਜਿਹੜਾ ਟੈਕਸਿਸ ਦੇ ਵਿੱਚ ਵਾਧਾ ਕੀਤਾ ਗਿਆ, ਕਿਉਂਕਿ ਹੋਰ ਪਹਿਲੂ ਬਹੁਤ ਸਾਰੇ ਨੇ, ਪਹਿਲਾਂ ਕੁਇਕਲੀ ਗੱਲ ਕਰ ਲੈਂਦੇ ਹਾਂ ਵੀ ਜਿਹੜਾ ਲੋਵੈਸਟ ਪਰਸਨਲ ਇਨਕਮ ਟੈਕਸ ਵਾਲੀ ਬ੍ਰੈਕਟ ਆ, $50,363 ਤੱਕ ਜਿਹੜੀ ਬ੍ਰੈਕਟ ਆ, ਉਹਦੇ ਵਿੱਚ ਜਿਹੜਾ ਪਹਿਲਾਂ ਪ੍ਰੋਵਿੰਸ਼ੀਅਲ ਟੈਕਸ ਸੀਗਾ ਉਹ 5.06% ਹੈਗਾ, ਜੋ ਕਿ ਹੁਣ ਵੱਧ ਕੇ 5.60% ਹੋ ਜਾਣਾ। ਸੋ ਇਹ 54 basis points ਦਾ ਵਾਧਾ, ਇਹ ਜਿਹੜੀ ਤਬਦੀਲੀ ਆ ਇਹ 1 July 2026 ਤੋਂ ਲਾਗੂ ਹੋਣੀ ਆ। ਸੋ 1 July ਤੋਂ ਬਾਅਦ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਪੇ ਚੈੱਕ ਦੇ ਵਿੱਚੋਂ ਥੋੜ੍ਹਾ ਜਿਹਾ ਟੈਕਸ ਜ਼ਿਆਦਾ ਘਟਿਆ ਹੋਣਾ, ਕਿਉਂਕਿ BC ਦੀ ਸਰਕਾਰ ਨੇ ਟੈਕਸ ਤੁਹਾਡਾ ਵਧਾਤਾ।
ਇਹਦੇ ਨਾਲ ਜਿਹੜਾ ਐਵਰੇਜ ਟੈਕਸਪੇਅਰ ਆ ਉਹਨਾਂ ਨੂੰ $76 ਜ਼ਿਆਦਾ ਦੇਣੇ ਪੈਣਗੇ,
ਪਰ ਜਿਹਨਾਂ ਦੀ ਆਮਦਨ $1,40,000 ਜਾਂ ਉਸ ਤੋਂ ਜ਼ਿਆਦਾ ਉਹਨਾਂ ਨੂੰ $201 ਐਕਸਟਰਾ ਟੈਕਸ ਅਦਾ ਕਰਨਾ ਪਏਗਾ।
ਪਰ ਸਰਕਾਰ ਨੇ ਨਾਲੇ ਕਿਹਾ ਵੀ ਜਿਹੜੇ ਜ਼ਿਆਦਾਤਰ ਲੋਕ ਨੇ ਉਹਨਾਂ ਨੂੰ ਅਲਟੀਮੇਟਲੀ ਘੱਟ ਟੈਕਸ ਅਦਾ ਕਰਨਾ ਪਏਗਾ, ਤਕਰੀਬਨ 40% ਲੋਕਾਂ ਨੂੰ, ਕਿਉਂਕਿ ਟੈਕਸ ਰਿਡਕਸ਼ਨ ਕ੍ਰੈਡਿਟ ਦੇ ਵਿੱਚ $115 ਦਾ ਇਜ਼ਾਫਾ ਕੀਤਾ ਜਾ ਰਿਹਾ, ਟੈਕਸ ਰਿਡਕਸ਼ਨ ਕ੍ਰੈਡਿਟ ਵੱਧ ਕੇ $690 ਹੋ ਜਾਏਗਾ ਫੋਰ ਦਾ ਪੀਪਲ ਹੂ ਆਰ ਅਰਨਿੰਗ ਲੈਸ ਦੈਨ $25,570
ਅੱਛਾ ਜਿਹੜਾ $76 ਆਮ ਬ੍ਰਿਟਿਸ਼ ਕੋਲੰਬੀਅਨ ਦਾ ਵਧਣਾ ਇਸ ਸਾਲ ਵਧਣਾ ਕਿਉਂਕਿ ਐਤਕੀ ਟੈਕਸ ਕੱਟ ਲਾਗੂ 1 ਜੁਲਾਈ ਤੋਂ ਹੋ ਰਿਹਾ ਅਗਲਾ ਸਾਲ ਜਦੋਂ ਆਉਣਾ ਉਦੋਂ ਫਿਰ ਉਹ ਫੁੱਲ ਈਅਰ ਵਾਸਤੇ ਲਾਗੂ ਹੋਣਾ ਸੋ ਮਤਲਬ ਇਹ ਹੈ ਕਿ ਸਟਾਰਟਿੰਗ ਨੈਕਸਟ ਈਅਰ ਆਮ ਬ੍ਰਿਟਿਸ਼ ਕੋਲੰਬੀਅਨ ਐਵਰੇਜ ਬ੍ਰਿਟਿਸ਼ ਕੋਲੰਬੀਅਨ ਦੇ ਇਸ ਟੈਕਸ ਵਿੱਚ ਹੋਏ ਵਾਧੇ ਕਰਕੇ ਜਿਹੜਾ ਖਰਚਾ ਤਕਰੀਬਨ $152 ਹੋ ਜਾਣਾ
ਅਤੇ ਪਰ ਸਰਕਾਰ ਇਹ ਕਹਿ ਰਹੀ ਹੈ ਵੀ ਰਿਡਕਸ਼ਨ ਕ੍ਰੈਡਿਟ ਦੇ ਵਿੱਚ ਵੀ ਅਸੀਂ $115 ਦਾ ਵਾਧਾ ਕਰ ਰਹੇ ਹਾਂ
ਪਰ ਉਹੀ ਹੈ ਨਾ ਦੇਖੋ ਜੇ $50,000 ਦੀ ਆਮਦਨ ਆ $12,000-$13,000 ਦਾ ਉਹਦੇ ਵਿੱਚੋਂ ਹੈਗਾ ਬੇਸਿਕ ਜਿਹੜਾ ਐਗਜ਼ੈਂਪਸ਼ਨ ਅਮਾਊਂਟ ਹੁੰਦਾ ਨੋਨ ਰਿਫੰਡੇਬਲ ਕ੍ਰੈਡਿਟ 37,000 ਬਚਿਆ 37,000 ਦਾ ਕੱਢੋ ਤੁਸੀਂ 0.54% ਉਹ ਤੁਹਾਨੂੰ ਲੈ ਜਾਂਦਾ ਤਕਰੀਬਨ $170-$180 ਦੇ ਨੇੜੇ ਤੇੜੇ ਉਹਦੇ ਵਿੱਚੋਂ ਟੈਕਸ ਕ੍ਰੈਡਿਟ ਜਦ ਤੁਸੀਂ ਮਾਈਨਸ ਕਰ ਲਿਆ ਫਿਰ ਤੁਹਾਡੇ ਕੋਲ ਅਸੀਂ ਲੈ ਦੇ ਕੇ ਪੈਸੇ ਤਾਂ ਦੇਣੇ ਪੈਣਗੇ ਜ਼ਿਆਦਾ ਅੱਛਾ ਇਹਦੇ ਵਿੱਚ ਕੀ $25,000 ਤੱਕ ਦੀ ਆਮਦਨ ਵਾਲੇ ਨੇ ਨਾ ਜਿਹਨਾਂ ਨੂੰ ਜ਼ਿਆਦਾ ਫਾਇਦਾ ਹੋਣਾ
ਜੀ ਜੀ ਸੋ ਅਰਾਊਂਡ 40% ਲੋਕ ਸੂਬੇ ਦੇ ਵਿੱਚ ਸਰਕਾਰ ਦੀ ਪ੍ਰੋਜੈਕਸ਼ਨ ਇਹ ਕਹਿੰਦੀ ਹੈ ਦੇ ਵਿਲ ਐਂਡ ਅਪ ਪੇਇੰਗ ਲੈਸ ਟੈਕਸ ਬਟ ਇਹਦਾ ਮਤਲਬ ਫਿਰ ਇਹ ਵੀ ਤਾਂ ਹੈ ਨਾ ਕਿ 60% ਵਿਲ ਪੇ ਮੋਰ ਟੈਕਸ ਅੱਛਾ ਤੁਸੀਂ ਇਹ ਵੀ ਦੇਖੋ ਨਾ ਵਿਜੇ ਜੀ ਫਰਕ ਕਿ ਇਲੈਕਸ਼ਨ ਜਦੋਂ ਹੁੰਦਾ ਇਲੈਕਸ਼ਨ ਤੋਂ ਪਹਿਲਾਂ ਕਿੱਦਾਂ ਦੀਆਂ ਗੱਲਾਂ ਹੋ ਰਹੀਆਂ ਪੈਸੇ ਬੜੇ ਨੇ $1,000-$1,000 ਦੇ ਚੈੱਕ ਭੇਜਾਂਗੇ
ਉਹ ਤਾਂ ਆਏ ਨਹੀਂ
ਤੇ ਚੈੱਕ ਭੇਜਣ ਦੀ ਗੱਲ ਛੱਡੋ ਹੁਣ ਤਾਂ ਇਹ ਕਹਿ ਰਹੇ ਤੁਹਾਨੂੰ ਟੈਕਸ ਤੁਹਾਡੇ ਕੋਲ ਲਵਾਂਗੇ
ਤੁਹਾਨੂੰ ਪੈਸੇ ਦੇਣੇ ਪੈਣੇ
ਲੈਣੇ ਤੇ ਦੇਣੇ ਪੈ ਗਏ
ਜਿਹੜੇ ਵਾਸੂ ਜੀ ਇੱਕ ਨਾਰਦਰਨ ਤੇ ਰੂਰਲ ਹੋਮ ਓਨਰ ਬੈਨੀਫਿਟ ਹੁੰਦਾ ਸੀ 1 ਜਨਵਰੀ ਤੋਂ ਅਗਲੇ ਸਾਲ ਤੋਂ ਉਹ ਵੀ ਬੰਦ ਹੋਣਾ $200 ਦਾ ਨੁਕਸਾਨ ਨਾਰਦਰਨ ਤੇ ਰੂਰਲ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਨੂੰ ਹੋਣਾ ਇੱਕ ਜਿਹੜਾ ਲੁਕਵਾਂ ਟੈਕਸ ਵਾਧਾ ਕੀਤਾ ਸਰਕਾਰ ਨੇ ਉਹ ਇਹ ਹੈ ਕਿ ਜਿਹੜਾ ਇਨਕਮ ਟੈਕਸ ਅਤੇ ਨੋਨ ਰਿਫੰਡੇਬਲ ਟੈਕਸ ਕ੍ਰੈਡਿਟਸ ਦੇ ਵਿੱਚ ਹਰ ਸਾਲ ਇਨਫਲੇਸ਼ਨ ਦੇ ਮੁਤਾਬਕ ਵਾਧਾ ਹੋ ਜਾਂਦਾ ਸੀ ਸੋ ਜੇ ਮੰਨ ਲਓ ਐਤਕੀ $50,000 ਦੀ ਆਮਦਨ 'ਤੇ ਬੰਦਾ ਤੁਹਾਡਾ ਮਿਨੀਮਮ ਟੈਕਸ ਬਰੈਕਟ ਐਗਜ਼ਾਮਪਲ ਵਾਸਤੇ ਕਹਿ ਲਈਏ ਜੇ ਅਗਲੇ ਸਾਲ ਇਨਫਲੇਸ਼ਨ 2% ਦੇ ਰੇਟ 'ਤੇ ਵੱਧਦੀ ਆ ਤਾਂ ਉਹਨਾਂ ਨੇ ਕਹਿਣਾ ਵੀ ਅਗਲੇ ਸਾਲ ਤੁਹਾਡਾ ਜਿਹੜਾ ਉਹ ਮਿਨੀਮਮ ਅਮਾਊਂਟ ਵਾਲਾ ਹੈਗਾ ਉਹ $50,100 ਹੋ ਗਿਆ ਵੀ ਇੰਡੈਕਸਿੰਗ ਹੋ ਜਾਏਗੀ ਇਨਫਲੇਸ਼ਨ ਮੁਤਾਬਕ ਵਾਸੂ ਜੀ ਆਉਂਦੇ ਸਾਲਾਂ ਵਾਸਤੇ 3 ਸਾਲਾਂ ਵਾਸਤੇ ਪਰਸਨਲ ਇਨਕਮ ਟੈਕਸ ਅਤੇ ਨੋਨ ਰਿਫੰਡੇਬਲ ਟੈਕਸ ਕ੍ਰੈਡਿਟਸ ਦੇ ਵਿੱਚ ਕੋਈ ਵੀ ਇਨਫਲੇਸ਼ਨ ਨਾਲ ਰਿਲੇਟਡ ਇੰਡੈਕਸਿੰਗ ਨਹੀਂ ਕੀਤੀ ਜਾਣੀ
ਫਰੀਜ਼ ਕੀਤਾ ਜਾ ਰਿਹਾ ਫੋਰ ਦ ਟੈਕਸ ਈਅਰਸ 2027 ਆਨਵਰਡਸ ਟਿਲ 2030
ਅਤੇ PST ਦਾ ਘੇਰਾ ਵੀ ਵਧ ਰਿਹਾ
ਯਾ ਸੋ ਹੁਣ ਪ੍ਰੋਫੈਸ਼ਨਲ ਸਰਵਿਸਿਜ਼ ਦੇ ਉੱਤੇ ਵੀ PST ਲੱਗੇਗਾ ਜਿਨ੍ਹਾਂ ਦੇ ਵਿੱਚ ਅਕਾਊਂਟਿੰਗ ਬੁੱਕ ਕੀਪਿੰਗ ਇੰਜੀਨੀਅਰਿੰਗ ਸਟਾਟਰਾ ਮੈਨੇਜਮੈਂਟ ਇਸ ਤਰ੍ਹਾਂ ਦੀਆਂ ਸੇਵਾਵਾਂ ਸ਼ਾਮਲ ਕਰ ਦਿੱਤੀਆਂ ਗਈਆਂ
ਇਹ 1 ਅਕਤੂਬਰ ਤੋਂ ਲਾਗੂ ਹੋ ਜਾਣਾ ਅਤੇ ਵਾਸੂ ਜੀ ਓਵਰਆਲ ਜਿਹੜੇ ਆ ਟੈਕਸ ਇਨਕਰੀਜ ਨੇ ਇਹਦੇ ਨਾਲ ਸਰਕਾਰ ਨੂੰ $757 million ਦਾ ਐਕਸਟਰਾ ਰੈਵਨਿਊ ਜਨਰੇਟ ਹੋਣਾ ਓਵਰ ਦਾ ਨੈਕਸਟ ਈਅਰ ਅਤੇ 2028-29 ਤੱਕ ਜਿਹੜਾ ਐਕਸਟਰਾ ਰੈਵਨਿਊ ਹੈ ਇਹਦਾ ਅਮਾਊਂਟ ਵੱਧ ਕੇ $1.9 billion ਹੋ ਜਾਣਾ ਸੋ ਕਮਾਈ ਦਾ ਸਾਧਨ ਸਰਕਾਰ ਨੇ ਕੀ ਦੇਖਿਆ ਕਿ ਲੋਕਾਂ ਦੇ ਬਟੂਏ ਹੋਰ ਨਿਚੋੜ ਲਏ ਜਾਣ
ਅਤੇ ਨਾਲ ਸਪੈਕੂਲੇਸ਼ਨ ਅਤੇ ਵੈਕੈਂਸੀ ਟੈਕਸ ਫੋਰ ਫੋਰਨ ਬਾਇਰਸ
ਹੋ ਜਾਣਾ ਸੋ ਕਮਾਈ ਦਾ ਸਾਧਨ ਸਰਕਾਰ ਨੇ ਕੀ ਦੇਖਿਆ ਕਿ ਲੋਕਾਂ ਦੇ ਬਟੂਏ ਹੋਰ ਨਿਚੋੜ ਲਏ ਜਾਣ
ਅਤੇ ਨਾਲ ਸਪੈਕੂਲੇਸ਼ਨ ਅਤੇ ਵੈਕੈਂਸੀ ਟੈਕਸ ਫੋਰ ਫੋਰਨ ਬਾਇਰਸ ਫੋਰਨ ਓਨਰਸ ਉਹ 3% ਤੋਂ ਵਧਾ ਕੇ 4% ਕਰ ਦਿੱਤਾ ਗਿਆ ਅਤੇ ਜਿਹੜੇ ਘਰ ਵਿਜੇ ਜੀ $3 million ਤੋਂ ਜ਼ਿਆਦਾ ਨੇ ਮਹਿੰਗੇ ਉਹਨਾਂ ਦੇ ਉੱਤੇ ਜੋ ਸਕੂਲ ਟੈਕਸ ਨਹੀਂ ਲੱਗਦਾ ਹੁੰਦਾ ਸਕੂਲ ਟੈਕਸ ਰੇਟ ਉਹ ਵੀ ਵਧਾ ਦਿੱਤਾ ਗਿਆ ਸੋ ਜਿਹੜੇ ਘਰ 4 million ਤੋਂ ਮਹਿੰਗੇ ਨੇ ਉਹਨਾਂ ਦਾ ਫੋਰ ਐਗਜ਼ਾਮਪਲ ਸਕੂਲ ਟੈਕਸ ਰੇਟ 0.4% ਤੋਂ ਵਧਾ ਕੇ 0.6% ਕੀਤਾ ਜਾ ਰਿਹਾ ਸੋ ਜੇ ਇਹ ਲੱਗਦਾ ਹੈਗਾ ਕਿ ਸਿਰਫ ਇਹ 0.2% ਦਾ ਵਾਧਾ ਹੈ ਜਾਂ ਪਰਸੈਂਟੇਜ ਪੁਆਇੰਟਸ ਦਾ ਪਰ ਇਹ ਟੈਕਨੀਕਲੀ ਡੇਢਾ ਕੀਤਾ ਜਾ ਰਿਹਾ
ਜੀ ਬਿਲਕੁਲ ਅਤੇ ਵਾਸੂ ਜੀ $3.4 billion ਦੇ ਪ੍ਰੋਜੈਕਟਸ ਇਹੋ ਜਿਹੇ ਨੇ ਜਿਹੜੇ ਕਿ ਡਿਲੇ ਕੀਤੇ ਜਾ ਰਹੇ ਨੇ ਉਹਦੇ ਵਿੱਚ ਕਈ ਜਿਹੜੇ ਲੌਂਗ ਟਰਮ ਕੇਅਰ ਸੈਂਟਰਸ ਨੇ ਹੋਸਪਿਟਲ ਦੀ ਐਕਸਪੈਂਸ਼ਨ
ਡਿਲੇ ਨਾ ਕਹੋ ਵਿਜੇ ਜੀ
ਰੀਪੇਸਿੰਗ
ਉਹਨਾਂ ਦੀ ਰੀਪੇਸਿੰਗ ਕੀਤੀ ਜਾ ਰਹੀ
ਰਫਤਾਰ ਅਸੀਂ ਰਫਤਾਰ ਦੇ ਵਿੱਚ ਤਰਮੀਮ ਕਰ ਰਹੇ ਹਾਂ
ਡਿਲੇ ਨਹੀਂ
ਕਵਿਤਾਵਾਂ ਲਿਖਾ ਲਓ ਫਿਰ ਤੇ ਵਾਸੂ ਜੀ ਮੈਂ ਲਿਖੀ ਕਵਿਤਾ ਇੱਕ ਬਜਟ ਤੇ ਬਾਏ ਦਵੇ
ਮੈਂ ਅੱਗੇ ਤੋਂ ਜੇ ਕੋਈ ਵੀ ਬੰਦਾ ਆਫਿਸ ਜਾਂਦਾ ਹੋਇਆ ਲੇਟ ਹੋ ਜਾਵੇ ਤੇ ਉਹ ਇਹਨਾਂ ਕਿਹਾ ਕਰੇ ਮੈਂ ਲੇਟ ਆ ਮੈਂ ਰੀਪੇਸਿੰਗ ਕਰ ਰਿਹਾ
ਰੀਪੇਸਿੰਗ ਕਰ ਰਿਹਾ ਸੀ ਵਾਸੂ ਜੀ ਜਿਹੜੇ BC ਦੇ ਬਜਟ ਦੇ ਵਿੱਚ ਕੱਲ ਕੁਝ ਪ੍ਰੋਜੈਕਟਸ ਰੀਪੇਸ ਕੀਤੇ ਗਏ ਨੇ ਉਹਦੇ ਵਿੱਚ 7 ਲੌਂਗ ਟਰਮ ਕੇਅਰ ਸੈਂਟਰਸ ਨੇ ਕੋਵਿਡ ਵੇਲੇ ਬੜੀ ਗੱਲ ਚੱਲੀ ਸੀ ਲੌਂਗ ਟਰਮ ਕੇਅਰ ਸੈਂਟਰਸ ਦੀ ਉਸਾਰੀ ਹੋਣੀ ਆ ਬੜੀ ਜ਼ਰੂਰਤ ਇਹਨਾਂ ਦੀ ਆਉਂਦੇ ਸਾਲਾਂ 'ਚ ਆਬਾਦੀ ਜਿਉਂ ਜਿਉਂ ਉਮਰ ਦਰਾਜ਼ ਹੋਏਗੀ ਅਤੇ ਬਹੁਤ ਸਾਰੇ ਬਜ਼ੁਰਗ ਅਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਫੁੱਲ ਟਾਈਮ ਹੋਸਪਿਟਲ ਦੇ ਵਿੱਚ ਦਾਖਲ ਕਰਕੇ ਰੱਖਣ ਦੀ ਜ਼ਰੂਰਤ ਨਹੀਂ ਹੁੰਦੀ ਉਹਨਾਂ ਨੂੰ ਕੋਈ ਇਸ ਤਰ੍ਹਾਂ ਦੇ ਲੌਂਗ ਟਰਮ ਕੇਅਰ ਸੈਂਟਰ ਦੇ ਵਿੱਚ ਕੁਝ ਅਸਿਸਟਿਡ ਲਿਵਿੰਗ ਦੀਆਂ ਸੁਵਿਧਾਵਾਂ ਚਾਹੀਦੀਆਂ ਹੁੰਦੀਆਂ ਨੇ ਵੀ ਇਹਨਾਂ ਦੀ ਅਸੀਂ ਉਸਾਰੀ ਵੱਲ ਧਿਆਨ ਦੇਵਾਂਗੇ ਪਰ ਹੁਣ ਬਜਟ ਦੀਆਂ ਕੰਪਲਸ਼ਨ ਇਹੋ ਜਿਹੀਆਂ ਨੇ ਕਿ 7 ਪ੍ਰੋਜੈਕਟ ਇਹੋ ਜਿਹੇ ਡਿਲੇ ਕਰ ਦਿੱਤੇ ਗਏ ਨੇ
ਜਾਂ ਕਿ ਸਾਰੇ ਕੰਮ ਕਹਿੰਦੇ ਅਸੀਂ ਇਕੱਠੇ ਨਹੀਂ ਕਰ ਸਕਦੇ ਵੀ ਇਸ ਵੇਲੇ ਪੈਸੇ ਨਹੀਂ ਹੈਗੇ ਵੀ ਅਸੀਂ ਇਹਨਾਂ ਨੂੰ ਪੇਸ ਕਰਾਂਗੇ
ਉਹਨੂੰ ਕਹਿੰਦੇ ਆ
ਡਿਲੇ ਨਹੀਂ ਕਰਾਂਗੇ ਸੋ ਰੀਪੇਸਿੰਗ ਕੀਤੀ ਜਾ ਰਹੀ ਹੈ ਸੋ 7 ਲੌਂਗ ਟਰਮ ਕੇਅਰ ਸੈਂਟਰਸ ਨੇ ਫਿਰ ਬਰਨਬੀ ਦੇ ਹੋਸਪਿਟਲ ਦੀ ਡਿਵੈਲਪਮੈਂਟ ਦਾ ਫੇਜ਼ 2 ਉਹਨੂੰ ਵੀ ਪੋਸਟਪੋਨ ਕੀਤਾ ਜਾ ਰਿਹਾ ਇਹਨਾਂ ਦੋ ਪ੍ਰੋਜੈਕਟਸ ਦੀ ਕੋਈ ਨਵੀਂ ਟਾਈਮਲਾਈਨ ਵੀ ਨਹੀਂ ਦੱਸੀ ਗਈ। ਯੂਨੀਵਰਸਿਟੀ ਆਫ ਵਿਕਟੋਰੀਆ ਦੇ ਵਿੱਚ ਸਟੂਡੈਂਟ ਹਾਊਸਿੰਗ ਦੀ ਐਕਸਪੈਂਸ਼ਨ ਹੋਣੀ ਸੀ, ਉਹ ਹੁਣ ਉਹਦੀ ਟਾਈਮਲਾਈਨ ਦੱਸੀ, ਉਹਨਾਂ ਨੇ ਕਹਿੰਦੇ ਵੀ ਹੁਣ ਉਹ 2034 ਵਿੱਚ ਆਪਾਂ ਪੂਰੀ ਕਰਾਂਗੇ, ਸੋ ਉਹਨੂੰ ਵੀ ਥੋੜ੍ਹਾ ਜਿਹਾ ਡਿਲੇ ਕੀਤਾ ਜਾ ਰਿਹਾ। ਬਾਕੀ ਵਿਜੇ ਜੀ ਜਿਹੜੇ ਪ੍ਰੋਜੈਕਟਸ ਨਹੀਂ ਸਲੋ ਡਾਊਨ ਕੀਤੇ ਗਏ ਉਹਨਾਂ ਵਿੱਚ 17 ਹੈਲਥ ਕੇਅਰ ਸੰਬੰਧੀ ਪ੍ਰੋਜੈਕਟਸ ਨੇ, ਜਿਨ੍ਹਾਂ ਦੇ ਵਿੱਚ ਕਲੋਵਰਡੇਲ ਦਾ ਹੋਸਪਿਟਲ ਵੀ ਹੈ ਅਤੇ SFU ਦਾ ਮੈਡੀਕਲ ਸਕੂਲ ਵੀ ਉਹਦੇ ਵਿੱਚ ਆਉਂਦਾ, ਪਲੱਸ KPU ਦੇ ਵਿੱਚ ਵੀ ਨਵੀਆਂ ਸਟੂਡੈਂਟ ਹਾਊਸਿੰਗ ਐਡੀਸ਼ਨਸ ਕੀਤੀਆਂ ਜਾਣੀਆਂ ਨੇ,
ਸੋ ਸਰੀ ਵਾਲੇ ਪ੍ਰੋਜੈਕਟਸ
ਨਾਲ ਛੇੜਛਾੜ ਨਹੀਂ ਤੇ 66 ਸਕੂਲ ਐਡੀਸ਼ਨਸ ਨੇ ਅਕਰੋਸ ਦਾ ਪ੍ਰੋਵਿੰਸ, ਉਹਨਾਂ ਨੂੰ ਵੀ ਉਹ ਵੀ ਟਾਈਮਲਾਈਨ 'ਤੇ ਹੀ ਉਸਾਰੇ ਜਾਣਗੇ, ਉਹਨਾਂ ਦਾ ਕੰਮ ਕੀਤਾ ਜਾਏਗਾ। ਇੱਕ ਗੱਲ ਜਿਹੜੀ ਕਰਨੀ ਰਹਿ ਗਈ ਵਿਜੇ ਜੀ, ਜੋਬ ਕੱਟਸ।
ਹਾਂ, ਸੋ
ਫੈਡਰਲ ਸਰਕਾਰ BC ਸਰਕਾਰ ਕਹਿੰਦੀ ਸੀ ਵੀ ਅਸੀਂ ਜੋਬ ਕੱਟਸ ਵਗੈਰਾ ਨਹੀਂ ਕਰਾਂਗੇ, ਵੀ ਜੇ ਕੋਈ ਸਾਈਜ਼ ਰੀਐਡਜਸਟਮੈਂਟ ਹੋਏਗੀ ਪਬਲਿਕ ਸਰਵਿਸ ਦੀ ਉਹ ਐਟ੍ਰੀਸ਼ਨ ਨਾਲ ਹੋਏਗੀ। ਸੋ ਹੁਣ ਇਹ ਕਿਹਾ ਜਾ ਰਿਹਾ ਵੀ ਜੋ ਸਰਵਿਸ ਪਬਲਿਕ ਸਰਵਿਸ ਦਾ ਅਤੇ ਪਬਲਿਕ ਸੈਕਟਰ ਦਾ ਜੋ ਸਾਈਜ਼ ਘਟਾਇਆ ਜਾਣਾ, ਸੋ ਟੋਟਲ ਮਿਲਾ ਕੇ 15,000 ਜੋਬਸ 3 ਸਾਲਾਂ ਦੇ ਵਿੱਚ ਘਟਾਈਆਂ ਜਾਣਗੀਆਂ, ਇਹਨਾਂ ਵਿੱਚੋਂ ਪਬਲਿਕ ਸਰਵਿਸ ਦੀਆਂ ਜੋਬਸ ਤਕਰੀਬਨ 2500 ਹੋਣਗੀਆਂ।
ਸੋ ਜਿਹੜੇ ਮੁਲਾਜ਼ਮ ਮਿਨਿਸਟਰੀਜ਼ ਵਾਸਤੇ ਮੰਤਰਾਲਿਆਂ ਵਾਸਤੇ ਸਿੱਧੇ ਤੌਰ 'ਤੇ ਕੰਮ ਕਰਦੇ ਨੇ, 2500 ਨੌਕਰੀਆਂ ਅਗਲੇ 3 ਸਾਲਾਂ ਦੇ ਵਿੱਚ ਉਹ ਘਟਾਈਆਂ ਜਾਣਗੀਆਂ,
ਤੇ ਪਬਲਿਕ ਸੈਕਟਰ ਦੇ ਵਿੱਚ 12,500 ਜਿਹੜੇ ਸਾਈਜ਼ ਆ ਉਹ ਘਟਾਇਆ ਜਾਏਗਾ।
ਸੋ ਉਹ ਹੋਇਆ ਕਰਾਊਨ ਕਾਰਪੋਰੇਸ਼ਨ, ICBC, BC ਹਾਈਡਰੋ, ਜਿਹੜੇ ਬਾਕੀ
ਐਜੂਕੇਸ਼ਨ ਸਾਰੀਆਂ ਮਿਲਾ ਕੇ। ਸੋ ਸਰਕਾਰ ਪਰ ਇਹਦੇ ਵਿੱਚ ਇਹ ਨਾਲ ਜ਼ਰੂਰ ਕਹਿ ਰਹੀ ਹੈ, ਕਿਉਂਕਿ BC NDP ਸਰਕਾਰ ਹੈ, ਕਿ ਯੂਨੀਅਨਾਈਜ਼ ਜੋਬਸ ਨਾਲ ਛੇੜਛਾੜ ਨਹੀਂ ਕਰਾਂਗੇ, ਜਿਹੜੀਆਂ ਮਿਡਲ ਮੈਨੇਜਮੈਂਟ ਵਾਲੀਆਂ ਜੋਬਸ ਨੇ ਵੀ ਉਹ ਹੋ ਸਕਦਾ ਕਿ ਖਤਮ ਕੀਤੀਆਂ ਜਾਣ, ਅਤੇ ਉਹ ਵੀ ਜ਼ਿਆਦਾਤਰ ਕਹਿੰਦੇ ਸਾਡੀ ਕੋਸ਼ਿਸ਼ ਰਹੇਗੀ ਕਿ ਵਾਲੰਟੀਅਰ ਡਿਪਾਰਚਰਸ ਹੋ ਜਾਣ ਜਾਂ ਐਟ੍ਰੀਸ਼ਨ ਦੇ ਨਾਲ ਵੀ ਜਿਹੜੇ ਕੋਈ ਰਿਟਾਇਰ ਹੋ ਗਏ ਵੀ ਅਸੀਂ ਉਹ ਫੇਅਰ ਸਾਮੀਆਂ ਉਹਨਾਂ ਦੀ ਰਿਪਲੇਸਮੈਂਟ ਨਹੀਂ ਭਰਾਂਗੇ।
ਵਾਸੂ ਜੀ, ਹੁਣ ਇਹ ਸਾਰੀ ਗੱਲਬਾਤ ਤੋਂ ਬਾਅਦ ਦੇਖੋ ਬਜਟ 'ਚ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ, ਪਰ ਹੁਣ ਅਸੀਂ ਆਉਂਦੇ ਹਾਂ ਉਸ ਕਵਿਤਾ 'ਤੇ।
ਇਰਸ਼ਾਦ,
ਕੱਲ੍ਹ ਦੇਖੋ ਮੈਂ ਬਜਟ ਦੀ ਪੜ੍ਹਾਈ ਕਰਨ ਤੋਂ ਬਾਅਦ ਫਿਰ ਆਮਦ ਹੋਈ ਵਾਸੂ ਜੀ ਕਵਿਤਾ ਦੀ। ਇਹ ਆ, ਖਜ਼ਾਨਾ ਖਾਲੀ ਕਰਜ਼ਾ ਭਾਰੀ, ਵਾਹ ਜੀ ਵਾਹ ਸਰਕਾਰ ਜੀ
ਵਾਹ।
ਬਜਟ ਦਾ ਨਾਂ ਹੀ ਰੱਖਿਆ ਇਹਨਾਂ ਨੇ, ਬਜਟ 2026 ਸਿਕਿਉਰਿੰਗ BC's ਫਿਊਚਰ, ਟਾਈਟਲ ਇਹ ਹੈ ਨਾ ਬਜਟ ਦਾ। ਸੋ ਖਜ਼ਾਨਾ ਖਾਲੀ ਕਰਜ਼ਾ ਭਾਰੀ, ਵਾਹ ਜੀ ਵਾਹ ਸਰਕਾਰ ਜੀ, ਸਾਡੇ ਸਿਰਾਂ ਤੇ ਗੱਠੜੀ ਲੱਦ ਕੇ ਆਖਣ ਸੁਨਹਿਰੀ ਭਵਿੱਖ ਦੁਆਰ ਜੀ
ਵਾਹ।
ਪਹਿਲਾਂ ਕਹਿੰਦੇ ਸੀ ਟੈਕਸ ਨਹੀਂ ਵਧਣੇ, ਹੁਣ ਨਵੀਂ ਖੇਡ ਰਚਾਈ ਹੈ, ਇਨਕਮ ਟੈਕਸ ਦੀ ਪਹਿਲੀ ਸਲੈਬ 0.5% ਵਧਾਈ ਹੈ, ਨਾਲ ਹੀ ਇੰਡੈਕਸਿੰਗ ਨੂੰ ਰੋਕ ਕੇ ਹੈ ਮਾਰੀ ਲੁਕਵੀਂ ਮਾਰ ਜੀ, ਸਾਡੇ ਸਿਰਾਂ ਤੇ ਗੱਠੜੀ ਲੱਦ ਕੇ ਆਖਣ ਸੁਨਹਿਰੀ ਭਵਿੱਖ ਦੁਆਰ ਜੀ, ਵਾਹ ਜੀ ਵਾਹ ਸਰਕਾਰ ਜੀ
ਵਾਹ ਜੀ ਵਾਹ।
ਤੇ PSTV ਸੱਚ ਲੋਕਾਂ ਦਾ ਹੁਣ ਬਟੂਆ ਹੋਰ ਨਿਚੋੜੂ, PSTV ਹੁਣ ਲੋਕਾਂ ਦਾ ਬਟੂਆ ਹੋਰ ਨਿਚੋੜੂ, ਪਹਿਲਾਂ ਤੋਂ ਹੀ ਹੰਬੇ ਲੋਕਾਂ ਦਾ ਦਿਲ ਹੋਰ ਇਹ ਤੋੜੂ, 1 ਅਕਤੂਬਰ ਤੋਂ ਕਈ ਸੇਵਾਵਾਂ ਤੇ ਪਉ PST ਦਾ ਭਾਰ ਜੀ, ਸਾਡੇ ਸਿਰਾਂ ਤੇ ਗੱਠੜੀ ਲੱਦ ਕੇ ਆਖਣ ਸੁਨਹਿਰੀ ਭਵਿੱਖ ਦੁਆਰ ਜੀ, ਵਾਹ ਜੀ ਵਾਹ ਸਰਕਾਰ ਜੀ
ਵਾਹ।
$13 billion ਦਾ ਘਾਟਾ ਇਹ ਸਰਕਾਰ ਜੀ ਦਾ ਅੰਦਾਜ਼ ਹੈ, $13 billion ਦਾ ਘਾਟਾ ਇਹ ਸਰਕਾਰ ਜੀ ਦਾ ਅੰਦਾਜ਼ ਹੈ, ਹਰ $100 ਚੋਂ 8 ਸੈਂਟ ਦੇਣਾ ਪੈਣਾ ਵਿਆਜ ਹੈ। ਬੋਰਡ ਆਫ ਟ੍ਰੇਡ ਨੇ ਬਜਟ ਨੂੰ ਗ੍ਰੇਡ ਦਿੱਤਾ ਹੈ D, ਕਿਉਂਕਿ ਡੈਫੀਸਿਟ ਤੇ ਡੈਫੀਸਿਟ ਦਿੰਦੇ ਆ ਰਹੇ ਨੇ EB। EB ਹੇਠਾਂ ਪ੍ਰੋਵਿੰਸ਼ੀਅਲ ਡੈਟ ਨੇ ਫੜੀ ਨਵੀਂ ਰਫ਼ਤਾਰ ਜੀ, ਸਾਡੇ ਸਿਰਾਂ ਤੇ ਗੱਠੜੀ ਲੱਦ ਕੇ ਆਖਣ ਸੁਨਹਿਰੀ ਭਵਿੱਖ ਦੁਆਰ ਜੀ, ਵਾਹ ਜੀ ਵਾਹ ਸਰਕਾਰ ਜੀ, ਡੇਵਿਡ EB ਦੀ ਸਰਕਾਰ ਜੀ, ਕਰਜ਼ੇ ਵਾਲਾ ਜਿੰਨ ਤੁਸਾਂ ਨੇ ਕੱਢਿਆ ਬੋਤਲ 'ਚੋਂ ਬਾਹਰ ਜੀ, ਵਾਹ ਜੀ ਵਾਹ ਸਰਕਾਰ ਜੀ, BC NDP ਦੀ ਸਰਕਾਰ ਜੀ। ਅਤੇ ਵਾਸੂ ਜੀ, ਹੁਣ ਦਿਓ ਆਪਣੇ ਵਿਚਾਰ ਜੀ।
ਵਾਹ ਜੀ ਵਾਹ, ਵੈਰੀ ਨਾਈਸ, ਬਹੁਤ ਵਧੀਆ ਲਿਖਿਆ ਵਿਜੇ ਜੀ,
ਮੈਂ ਧੰਨਵਾਦ,
ਸੱਚ ਹੀ ਹੈ।
ਮਹਾਂ ਕੀ ਕਰੀਏ ਹੁਣ, ਹਾਊ ਇਜ਼ ਦਿਸ ਸਿਕਿਉਰਿੰਗ BC's ਫਿਊਚਰ?
ਆਈ ਡੋਨਟ ਨੋ।
ਤੁਸੀਂ ਇਹ ਦੇਖੋ ਕਿ ਜਦੋਂ ਅਸੀਂ ਪਹਿਲਾਂ ਵੀ ਇਹ ਗੱਲ ਕਰਦੇ ਹਾਂ, 2022 'ਚ ਜਦੋਂ ਜੌਨ ਹੋਰਗਨ ਛੱਡ ਕੇ ਗਏ ਪ੍ਰੀਮੀਅਰਸ਼ਿਪ, ਉਦੋਂ ਤੱਕ COVID-19 ਵਾਲਾ ਜਿਹੜਾ ਕਾਫੀ ਸਮੱਸਿਆ ਸੀਗੀ ਨਾ, ਉਹ ਹੱਲ ਹੋ ਚੁ ਮਤਲਬ ਉਹ 'ਚੋਂ ਅਸੀਂ ਨਿਕਲ ਗਏ ਸੀ, ਹੈ ਨਾ, ਉਸ ਲਾਈਟ ਐਟ ਦੀ ਐਂਡ ਆਫ ਦ ਟਨਲ ਵਾਜ਼ ਸਟਾਰਟਿੰਗ ਟੂ ਸ਼ੋ। ਇਸ ਤੋਂ ਪਹਿਲਾਂ DVDB ਦੇ ਪ੍ਰੀਮੀਅਰ ਬਣਨ ਤੋਂ ਪਹਿਲਾਂ BC ਦੇ ਵਿੱਚ ਜੇ ਕੋਈ ਰਿਕਾਰਡ ਡੈਫੀਸਿਟ ਸੀਗਾ ਤਾਂ ਉਹ $5 billion ਦਾ ਸੀ, ਉਹ ਕੋਵਿਡ ਵੇਲੇ ਦਾ ਸੀ, ਜਦੋਂ ਸਾਰੀਆਂ ਪਾਰਟੀਆਂ ਨੇ ਰਲ ਕੇ, ਗ੍ਰੀਨਜ਼ ਨੇ, NDP ਨੇ ਅਤੇ ਵਿਰੋਧੀ ਧਿਰ ਉਦੋਂ ਦੀ BC ਲਿਬਰਲ ਨੇ ਰਲ ਕੇ $5 billion ਦੀ ਡੈਫੀਸਿਟ ਸਪੈਂਡਿੰਗ ਪਾਸ ਕਰਾਈ ਸੀ ਬਿਕੋਜ਼ ਆਫ ਦਾ ਪੈਂਡੈਮਿਕ। ਸਪਲਾਈ ਚੇਨ ਦਾ ਉਦੋਂ ਰੌਲਾ ਸੀ, ਸਾਰੇ ਕੰਮ ਉਦੋਂ ਠੱਪ ਹੋ ਗਏ ਸੀ, ਅਫਕੋਰਸ ਬਹੁਤ ਸਾਰੇ ਬੈਨੀਫਿਟਸ ਉਸ ਸਮੇਂ ਦੌਰਾਨ ਉਹ ਫੈਡਰਲ ਸਰਕਾਰ ਨੇ ਦਿੱਤੇ ਸੀ, ਪਰ ਵਾਸੂ ਜੀ ਜਦੋਂ ਉਸ ਦੌਰ ਦੇ ਵਿੱਚੋਂ ਨਿਕਲ ਆਏ ਤਾਂ ਫਿਰ ਇੰਨੀ ਜ਼ਿਆਦਾ ਸਪੈਂਡਿੰਗ ਅਤੇ ਇਸ ਸਪੈਂਡਿੰਗ ਦੇ ਆਧਾਰ 'ਤੇ ਕੋਈ ਇੱਦਾਂ ਵੀ ਨਹੀਂ ਆ ਕਿ ਬਹੁਤ ਵੱਡੇ ਵੱਡੇ ਪ੍ਰੋਜੈਕਟਸ ਉਸਾਰ ਲਏ ਗਏ ਹੋਣ।
ਵਿਜੇ ਜੀ ਦੇਖੋ ਇੱਦਾਂ ਲੱਗਦਾ ਵੀ ਅਸੀਂ ਵੀ ਪਿਛਲੇ ਕਈ ਸਾਲਾਂ ਤੋਂ BC ਦੇ ਬਜਟ ਨੂੰ ਮੋਨੀਟਰ ਕਰ ਰਹੇ ਹਾਂ, ਫੋਲੋ ਕਰ ਰਹੇ ਹਾਂ। BC ਦੇ ਵਿੱਚ ਜੋ ਬਜਟ ਦੇ ਵਿੱਚ ਰੈਵਨਿਊ ਸਾਈਡ ਆ, ਮਾਲੀਆ ਕਿੱਥੋਂ ਆ ਰਿਹਾ, ਆਮਦਨ ਕਿੱਥੋਂ ਹੋ ਰਹੀ ਆ, ਉਹ ਤਾਂ ਇੱਦਾਂ ਲੱਗਦਾ ਕਿ ਉਹ ਡਿਫਾਲਟ ਮੋਡ 'ਤੇ ਆਪਣੇ ਆਪ ਚੱਲਦਾ ਵੀ ਜੇ ਨੈਚੁਰਲ ਰਿਸੋਰਸਿਸ ਦਾ ਰੈਵਨਿਊ ਵੱਧ ਜਾਏ, ਰੀਅਲ ਇਸਟੇਟ ਤੋਂ ਰੈਵਨਿਊ ਵੱਧ ਜਾਏ, ਜੇ ਘਰਾਂ ਦੀ ਵਿਕਰੀ ਹੋ ਜਾਏ, ਸ਼ੁਰੂ ਹੋ ਜਾਏ, ਜੇ ਮਾਰਕੀਟ ਤੇਜ਼ ਹੋ ਗਈ ਤੇ ਸਰਕਾਰ ਕਹਿੰਦੀ ਠੀਕ ਹੈ ਜੀ ਹੁਣ ਸਭ ਕੁਝ ਵਧੀਆ ਤੁਹਾਨੂੰ ਚੈੱਕ ਭੇਜਾਂਗੇ, ਜੇ ਰੈਵਨਿਊ ਵੱਧ ਜਾਏ ਨੈਚੁਰਲ ਗੈਸ ਤੋਂ, ਫੋਰੈਸਟਰੀ ਤੋਂ, ਜਿਹੜੇ ਨੈਚੁਰਲ ਰਿਸੋਰਸਿਸ ਨੇ, ਫਿਰ ਸਰਕਾਰ ਕਹਿੰਦੀ ਹੈ ਠੀਕ ਹੈ ਜੇਬਾਂ ਭਰੀਆਂ ਹੋਈਆਂ ਤੁਹਾਨੂੰ ਚੈੱਕ ਭੇਜਾਂਗੇ, ਵੋਟਾਂ ਪਾ ਦਿਓ। ਫਿਰ ਜੇ ਰੈਵਨਿਊ ਘੱਟ ਜਾਏ ਬਿਕੋਜ਼ ਆਫ ਨੈਚੁਰਲ ਰਿਸੋਰਸਿਸ ਜਾਂ ਰੀਅਲ ਇਸਟੇਟ, ਤੇ ਫਿਰ ਸਰਕਾਰ ਠੱਪ ਹੋ ਜਾਂਦੀ। ਫਿਰ ਸਰਕਾਰ ਕੀ ਕਰ ਰਹੀ ਹੈ? ਇਹ ਤਾਂ ਫਿਰ ਡਿਫਾਲਟ ਮੋਡ ਤੇ ਆਪਣੇ ਆਟੋ ਪਾਇਲਟ ਤੇ ਇਕਾਨਮੀ ਚੱਲ ਰਹੀ ਹੈ। ਸਰਕਾਰ ਜੇ ਚਾਹੇ ਤੇ ਦੇਖੋ, ਰੈਵਨਿਊ ਤਾਂ ਸਾਡਾ ਆਟੋ ਪਾਇਲਟ ਮੋਡ ਤੇ ਹੈਗਾ, ਜਿਹੜੀ ਖਰਚਿਆਂ ਵਾਲੀ ਸਾਈਡ ਆ, ਜੋ ਐਕਸਪੈਂਡੀਚਰ ਆ, ਸਰਕਾਰ ਉਹਦੇ ਉੱਤੇ ਜ਼ਰੂਰ ਕੋਈ ਲਗਾਮ ਕਰ ਸਕਦੀ ਆ, ਪਰ ਉਹ ਅਸੀਂ ਉਹਦਾ ਧਿਆਨ ਨਹੀਂ ਬਹੁਤਾ ਦਿੰਦੇ ਕਿਉਂਕਿ ਫਿਰ ਵੋਟਾਂ ਉਹਦੇ ਨਾਲ ਜੁੜੀਆਂ ਹੋਈਆਂ ਨੇ, ਯੂਨੀਅਨ ਬਾਜ਼ੀ ਦੇ ਵਿੱਚ ਅਸੀਂ ਪੈ ਜਾਂਦੇ ਹਾਂ, ਫਿਰ ਉਸ ਕਰਕੇ ਸਰਕਾਰ ਖਰਚੇ ਨਹੀਂ ਆਪਣੇ ਘਟਾਉਂਦੀ। ਸੋ ਜੌਨ ਹਾਰਗਨ ਨੇ ਖਰਚੇ ਥੋੜ੍ਹੇ ਜਿਹੇ ਰੀਨਿਨ ਕਰਕੇ ਰੱਖੇ ਸਨ, ਜਿਹਦੇ ਕਰਕੇ ਆਪਣਾ ਕੰਮ ਵਧੀਆ ਚੱਲਦਾ ਸੀ। DVDB ਜਦੋਂ ਦੇ ਪ੍ਰੀਮੀਅਰ ਬਣੇ ਨੇ, ਇਹਨਾਂ ਨੇ ਪਹਿਲੇ ਹੀ ਆਪਣੇ ਕੁਝ ਮਹੀਨਿਆਂ ਦੇ ਅੰਦਰ ਹੀ, ਜਿਵੇਂ ਉਹ ਦੱਸਿਆ ਸੀ, ਸੰਕੇਤ ਦੇ ਦਿੱਤੇ ਸਨ ਵੀ $5.7 billion ਦਾ ਸਰਪਲਸ ਹੈ, ਵੀ ਜੇ ਅਸੀਂ ਇਹਨੂੰ 31 March ਤੋਂ ਪਹਿਲਾਂ ਖਰਚ ਨਾ ਕੀਤਾ ਤੇ ਇਹ ਤਾਂ ਫਿਰ ਕਰਜ਼ੇ ਦੀ ਅਦਾਇਗੀ ਵੱਲ ਚਲੇ ਜਾਏਗਾ।
ਕਰਜ਼ੇ ਦੀ ਅਦਾਇਗੀ ਮਾੜੀ ਗੱਲ ਸੀ,
ਉਹ ਮਾੜੀ ਗੱਲ ਸੀ ਕੋਈ। ਸੋ ਉੱਥੋਂ ਉਹਨਾਂ ਨੇ ਸੰਕੇਤ ਦੇ ਦਿੱਤਾ ਕਿ ਉਹਨਾਂ ਦੀ ਸੋਚ ਕਿਹੋ ਜਿਹੀ ਹੈ। ਸੋ ਉਹਨਾਂ ਨੇ $5 billion, $5.7 billion ਦੇ ਵਿੱਚੋਂ $5 billion ਕੁਝ ਮਹੀਨਿਆਂ ਦੇ ਅੰਦਰ ਅੰਦਰ ਵੱਖੋ ਵੱਖਰੀਆਂ, ਇੱਥੋਂ ਉਹਨਾਂ ਨੇ ਇੱਦਾਂ ਨਹੀਂ ਵੀ ਕੋਈ ਉਡਾ ਨਹੀਂ ਦਿੱਤਾ, ਉਹਨਾਂ ਨੇ ਵੱਖੋ ਵੱਖਰੀਆਂ ਜਗ੍ਹਾਵਾਂ ਤੇ ਇਨਵੈਸਟ ਕਰਤਾ ਜਾਂ ਕਹਿ ਲਓ ਖਰਚ ਕਰਤਾ। ਸੋ ਇਟ ਵਾਸ ਸਪੈਂਟ $5 billion ਤੇ $700 million ਦਾ ਹੀ ਸਰਪਲਸ ਬਚਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਫਿਰ ਬਾਅਦ ਵਿੱਚ ਜਿਹੜਾ ਇਹ ਡੈਫੀਸਿਟ ਦਾ ਗੇਟ ਚੱਲਿਆ, ਉਹਦੇ ਚੋਂ ਬਾਹਰ ਨਿਕਲਣਾ ਜਿਵੇਂ ਸਾਡੇ ਵਾਸਤੇ ਆਲਮੋਸਟ ਇੰਪੋਸੀਬਲ ਹੋ ਗਿਆ, ਤੇ ਇੱਦਾਂ ਲੱਗ ਰਿਹਾ ਵੀ ਜਿਵੇਂ BC ਸਰਕਾਰ ਵੇਟ ਐਂਡ ਵਾਚ ਮੋਡ ਵਿੱਚ ਹੈ ਕਿ ਅਸੀਂ ਬੈਠ ਕੇ ਹੱਥੇ ਹੱਥ ਧਰ ਕੇ ਬਸ ਵੇਟ ਕਰ ਰਹੇ ਹਾਂ ਕਿ ਰੀਅਲ ਇਸਟੇਟ ਮਾਰਕੀਟ ਆਪਣੇ ਆਪ ਹੀ ਕੋਈ ਤੁਰ ਪਵੇ, ਨੈਚੁਰਲ ਰਿਸੋਰਸਿਸ ਤੋਂ ਰੈਵਨਿਊਜ਼ ਆਉਣ ਵਾਲੇ ਸਾਲਾਂ ਦੇ ਵਿੱਚ ਜੋ ਪ੍ਰੋਜੈਕਸ਼ਨ ਅੱਗੇ ਵਧਣ ਦੇ ਆਸਾਰ ਨੇ ਵੀ ਉਹ ਵੱਧ ਜਾਣ, ਅਤੇ ਫਿਰ ਜਦੋਂ ਵੱਧ ਜਾਣਗੇ ਤਾਂ ਡੈਫੀਸਿਟ ਥੋੜ੍ਹਾ ਜਿਹਾ ਘਟੇਗਾ, ਫਿਰ ਅਸੀਂ ਲੋਕਾਂ ਨੂੰ ਜਾ ਕੇ ਕਹਾਂਗੇ ਦੇਖੋ ਜੀ ਕਿ BC NDP ਸਰਕਾਰ ਨੇ ਕਿੰਨਾ ਵੱਡਾ ਚਮਤਕਾਰ ਕੀਤਾ, ਡੈਫੀਸਿਟ ਤੁਹਾਡਾ $13.3 billion ਤੋਂ ਘਟਾ ਕੇ ਫੋਰ ਐਗਜ਼ਾਮਪਲ 6 or 7 billion ਕਰਤਾ।
ਸੇਬ ਦੇ ਰੁੱਖ ਦੇ ਹੇਠਾਂ ਮੂੰਹ ਖੋਲ ਕੇ ਲੰਮੇ ਪੈ ਜਾਓ, ਸੇਬ ਆਪੇ ਡਿੱਗੇਗਾ ਤਾਂ ਖਾ ਲਵਾਂਗੇ, ਜੇ ਨਹੀਂ ਡਿੱਗਿਆ ਤਾਂ ਫਿਰ ਵੇਟ ਕਰਦੇ ਰਵਾਂਗੇ। ਕਈ ਵਾਰੀ ਡਿੱਗਿਆ ਸੇਬ ਸਿੱਧਾ ਮੂੰਹ 'ਚ ਡਿੱਗਣ ਦੀ ਬਜਾਏ ਕਿਸੇ ਕਸੂਤੀ ਥਾਂ 'ਤੇ ਵੀ ਡਿੱਗ ਸਕਦਾ,
ਸੋ
ਨੱਕ ਵੀ ਭਰ ਸਕਦਾ, ਸੋ ਇਟ ਕੁਡ ਐਕਚੁਲੀ ਹਰਟ ਯੂ ਟੂ।
ਅਤੇ ਅਸੀਂ ਵੇਟ ਕਰ ਰਹੇ ਹਾਂ ਵੀ ਡੋਨਲਡ ਟਰੰਪ ਕੋਈ ਕਿਰਪਾ ਕਰਨ, ਵੀ ਡੋਨਲਡ ਟਰੰਪ ਨੇ ਜਿਹੜੀ ਅਨਿਸ਼ਚਿਤਤਾ ਕ੍ਰੀਏਟ ਕੀਤੀ ਹੋਈ ਹੈ, ਜੋ ਅਨਸਰਟਨਟੀ ਕ੍ਰੀਏਟ ਕੀਤੀ ਹੈ, ਵੀ ਉਹ ਆਪਣੇ ਆਪ ਹੀ ਉਹਦੇ 'ਚ ਕੋਈ USMCA ਦੀ ਰੀਨੈਗੋਸੀਏਸ਼ਨ ਹੋ ਜਾਏ, ਜੀਓ ਪੋਲੀਟੀਕਲ ਜਿਹੜੀਆਂ ਕੋਈ ਟੈਨਸ਼ਨਸ ਨੇ ਉਹ ਘੱਟ ਜਾਣ, ਅਤੇ ਨੈਚੁਰਲ ਰਿਸੋਰਸਿਸ ਰੈਵਨਿਊ ਸਾਡੇ ਵੱਧ ਜਾਣ, ਅਤੇ ਜੇ ਅਨਿਸ਼ਚਿਤਤਾ ਘਟੇਗੀ ਤਾਂ ਰੀਅਲ ਇਸਟੇਟ ਵੀ ਥੋੜ੍ਹੀ ਤੁਰ ਪਏਗੀ, ਪ੍ਰੋਪਰਟੀ ਟੈਕਸ ਰੈਵਨਿਊ ਜਿਹੜਾ ਵੱਧ ਜਾਏਗਾ, ਪ੍ਰੋਪਰਟੀ ਟ੍ਰਾਂਸਫਰ ਟੈਕਸ ਰੈਵਨਿਊ ਵਧੇਗਾ।
ਗਵਰਨਮੈਂਟ ਆਪਣੇ ਲੈਵਲ 'ਤੇ ਕਿਹੜੀ ਪੋਲਿਸੀ ਅਜਿਹੀ ਲੈ ਕੇ ਆ ਰਹੀ ਹੈ ਤਾਂ ਕਿ ਇਹ ਚੀਜ਼ਾਂ ਬਿਹਤਰ ਹੋਣ? ਜਿੱਦਾਂ ਉਹ ਗੱਲ ਹੋ ਗਈ ਵੀ ਤੁਸੀਂ ਕਹੋ ਮੇਰੇ ਘਰ ਦਾ ਨਾ ਜਿਹੜਾ ਫਰੰਟ ਯਾਰਡ ਆ ਬਹੁਤ ਖੂਬਸੂਰਤ ਹੈ, ਪਰ ਤੁਸੀਂ ਕਹੋ ਇਹਨੂੰ ਇਹਦੇ ਲਈ ਤੁਸੀਂ ਕਰਦੇ ਕੀ ਹੋ? ਕਹਿੰਦੇ ਵੀ ਨਹੀਂ, ਇੱਕ ਵਾਰ ਬੜਾ ਸੋਹਣਾ ਬਣਿਆ ਸੀ ਲੋਨ, ਫਿਰ ਉਸ ਤੋਂ ਬਾਅਦ ਅਗਲੀ ਵਾਰ ਬੰਦਾ ਕਹਿੰਦਾ ਐਤਕੀ ਬੜਾ ਬੁਰਾ ਹਾਲ ਆ, ਐਤਕੀ ਬੜਾ ਘਾਹ ਉੱਗਿਆ ਹੋਇਆ, ਤੁਸੀਂ ਅਪਕੀਪ ਨਹੀਂ ਕਰਦੇ? ਕਹਿੰਦੇ ਨਹੀਂ, ਇੱਥੇ ਸਾਡੇ ਆਜਲੀ ਰਹਿੰਦਾ, ਉਹਦੀਆਂ ਬੱਕਰੀਆਂ ਕਈ ਵਾਰ ਆਪੇ ਆ ਕੇ ਜਦੋਂ ਘਾਹ ਵਗੈਰਾ ਚਰ ਜਾਂਦੀਆਂ ਫਿਰ ਲੋਨ ਸਾਫ਼ ਹੋ ਜਾਂਦਾ, ਉਹਨਾਂ ਨੇ ਆਪਣੀਆਂ ਬੱਕਰੀਆਂ ਇੱਧਰਲੇ ਪਾਸੇ ਭੇਜੀਆਂ ਹੀ ਨਹੀਂ ਤੇ ਅਸੀਂ ਬੈਠੇ ਇੰਤਜ਼ਾਰ ਕਰ ਰਹੇ ਹਾਂ।
ਡਾਈਵਰਸਿਫਾਈ ਕੀਤੀਆਂ ਹੋਈਆਂ ਬੱਕਰੀਆਂ ਨੇ ਡਾਈਵਰਸਿਫਿਕੇਸ਼ਨ
ਕਰ ਲਈ ਬੱਕਰੀਆਂ
ਕਿਸੇ ਪਾਸੇ ਭੇਜਣੀਆਂ।
ਬਸ ਜੀ, ਜਦੋਂ 90s ਦੇ ਵਿੱਚ NDP ਦੀ ਸਰਕਾਰ BC ਦੇ ਵਿੱਚ ਸੀਗੀ ਤੇ ਉਦੋਂ ਇੱਕ ਇਹ ਵਿਰੋਧੀਆਂ ਵੱਲੋਂ ਗੱਲ ਆਖੀ ਜਾਂਦੀ ਸੀ ਵੀ ਇਹਨਾਂ ਨੂੰ ਤਾਂ ਕੁਲਫੀਆਂ ਦੀ ਰੇਹੜੀ ਲਾ ਕੇ ਦੇ ਦਿਓ, ਇਹਨਾਂ ਤੋਂ ਉਹ ਨਹੀਂ ਮੈਨੇਜ ਕਰ ਹੋਣੀ, ਕਿਉਂਕਿ ਫਾਈਨੈਂਸ਼ੀਅਲੀ ਵੀ ਇੰਨਾ ਰਿਸਪੋਂਸੀਬਲ ਇਹਨਾਂ ਨੂੰ ਕਿਹਾ ਜਾਂਦਾ ਸੀ। ਜਦੋਂ ਜੌਨ ਹਾਰਗਨ ਬਤੌਰ ਪ੍ਰੀਮੀਅਰ ਆਏ ਤਾਂ ਉਹਨਾਂ ਦਾ ਇੱਕ ਪ੍ਰਾਇਮਰੀ ਫੋਕਸ ਇਸ ਗੱਲ 'ਤੇ ਸੀ ਕਿ NDP ਦੀ ਰੈਪੂਟੇਸ਼ਨ ਉੱਪਰ ਲੱਗਿਆ ਉਹ ਧੱਬਾ, ਉਹ ਹਟਾਉਣਾ, ਉਹਨਾਂ ਨੇ ਹਟਾ ਵੀ ਦਿੱਤਾ ਸੀ, ਪਰ ਦੁਬਾਰਾ ਤੋਂ ਕਹਾਣੀ ਕਿਸੇ ਉਸੇ ਟਰੈਕ ਦੇ ਉੱਪਰ ਤੇ ਨਹੀਂ ਜਾ ਰਹੀ।
DVDB ਆ ਕੇ ਕਹਿੰਦੇ ਦਾਗ ਅੱਛੇ ਨੇ, ਉਸੀ ਨਾ ਇੱਕ ਐਡ ਸੀਗੀ ਕੈਂਪੇਨ, ਦਾਗ ਅੱਛੇ ਹੈ
ਜੀ ਸਰ,
ਉਹ ਕਹਿੰਦੇ ਕੋਈ ਨਹੀਂ ਧੱਬਾ ਹਟਾਉਣ ਦੀ ਲੋੜ ਨਹੀਂ, ਦਾਗ ਅੱਛੇ ਹੈ
ਜੀ। ਵਾਸੂ ਜੀ, ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ,
ਤੇ ਖਬਰਾਂ ਤੇ ਹੋਰ ਵੀ ਬਹੁਤ ਸੀਗੀਆਂ ਪਰ ਵਕਤ ਹੁਣ ਹੋਰ ਇਜਾਜ਼ਤ ਨਹੀਂ ਦਿੰਦਾ।
ਸੂਬਾ ਸਰਕਾਰ ਨੂੰ ਕਹੋ ਵੀ ਲਾਲ ਚਟਨੀ ਦੇ ਬਜਾਏ ਹਰੀ ਚਟਨੀ ਖਾਣੀ ਸ਼ੁਰੂ ਕਰੋ,
ਕਿਰਪਾਣੀ
ਸ਼ੁਰੂ ਹੋ ਜਾਏਗੀ, ਕਿਰਪਾ ਤੇ ਬੈਠੇ ਹਾਂ। ਥੈਂਕ ਯੂ ਜੀ,
ਵਾਸੂ ਜੀ ਬਹੁਤ ਬਹੁਤ ਧੰਨਵਾਦ,
ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮਚ।
ਸ਼ਾਮੀ ਤੁਹਾਨੂੰ ਸੁਣਦੇ ਹਾਂ, ਸਵੇਰੇ ਫੇਰ ਗੱਲ ਹੁੰਦੀ ਹੈ।
ਥੈਂਕ ਯੂ।
ਥੈਂਕ ਯੂ।